ਇਮ ਬੀਤੇ ਕੇਤਕ ਦਿਵਸ ਭੀਮ ਚੰਦ ਦੁਖ ਪਾਏ ਪਥੇ ਦੂਤ ਗਿਰ ਪਤਨ ਡਿਗ ਆਪਣੋ ਕਸ਼ਟ ਬਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਵੋ, ਜਗ ਭਉ ਜਲ ਦੁੱਤਰ ਤਰੀਆ ਜੀਓ। ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਚ, ਸੰਧਿਆ ਵਖਤ ਦੇ ਸਜੇ ਦੀਵਾਨਾਂ ਚ, ਨੌਵੇਂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸਤਿਗੁਰਾਂ ਦੇ ਬਚਨ ਹਨ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਮਿਲ ਕੇ ਇਕੱਤਰ ਹੋ ਕੇ ਪਰਮੇਸ਼ਰ ਦਾ ਭਜਨ ਕਰਨਾ, ਇਹੀ ਸਭ ਤੋਂ ਉੱਤਮ ਕਾਰਜ ਹੈ। ਇਸ ਕੰਮ ਤੋਂ ਇਲਾਵਾ ਬਾਕੀ ਜਿਤਨੇ ਵੀ ਕੰਮ ਨੇ ਉਹ ਨਿਰਾਰਥ ਹਨ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗੁਰਦੇਵ ਦੇ ਚਰਨਾਂ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਸ ਬ੍ਰਾਹਮਣ ਦੀ ਘਰਵਾਲੀ ਨੂੰ ਜੋ ਬਸੀ ਪਿੰਡ ਦੇ ਪਠਾਣ ਨੇ ਆਪਣੇ ਘਰ ਵਿੱਚ ਜਬਰੀ ਪਾਈ ਹੋਈ ਸੀ ਉਹਨੂੰ ਨਾਲ ਲੈ ਕੇ ਉਸ ਪਠਾਣ ਨੂੰ ਗ੍ਰਿਫ਼ਤਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਆਏ ਨੇ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਪਾਪੀ ਪਠਾਣ ਨੂੰ ਲਿਆ ਕੇ ਪੇਸ਼ ਕੀਤਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਇਸ ਪਾਪੀ ਨੂੰ ਜ਼ਮੀਨ ਵਿੱਚ ਗੱਡ ਕੇ ਇਹਦੇ ਤੇ ਤੀਰ ਅੰਦਾਜ਼ੀ ਕਰੋ ਔਰ ਤੀਰ ਮਾਰ ਕੇ ਇਸ ਪਾਪੀ ਨੂੰ ਮਾਰ ਮੁਕਾਓ। ਸਤਿਗੁਰਾਂ ਦੇ ਹੁਕਮ ਦੀ ਪਾਲਣਾ ਸਰਬੱਤ ਸਿੰਘਾਂ ਨੇ ਕੀਤੀ। ਇਸ ਪਾਪੀ ਨੂੰ ਦੰਡ ਦਿੱਤਾ, ਸਜ਼ਾ ਦਿੱਤੀ, ਜ਼ਮੀਨ ਵਿੱਚ ਗੱਡ ਕੇ ਇਹਦੇ ਤੇ ਤੀਰ ਚਲਾਏ ਔਰ ਇਹ ਪਾਪੀ ਨਰਕਗਾਮੀ ਹੋ ਗਿਆ। ਉਸ ਵਕਤ ਸਤਿਗੁਰੂ ਗੁਰੂ ਕਲਗੀਧਰ ਦਾ ਬੜਾ ਵੱਡਾ ਭਾਰੀ ਸੁਜਸ ਸਾਰੇ ਜਗਤ ਦੇ ਵਿੱਚ ਪ੍ਰਗਟ ਹੋਇਆ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਧਵਜ ਰੱਖੀ ਹੈ। ਬ੍ਰਾਹਮਣ ਦੀ ਪੁਕਾਰ, ਗਰੀਬ ਦੀ ਪੁਕਾਰ ਸੁਣ ਕੇ ਉਹਦੀ ਮਦਦ ਕੀਤੀ ਹੈ। ਇਸੇ ਪ੍ਰਕਾਰ ਇੱਕ ਦਿਨ ਸਤਿਗੁਰਾਂ ਦਾ ਮਨ ਕੀਤਾ ਘੋੜ ਸਵਾਰੀ ਕਰਨ ਨੂੰ। ਕਪੂਰੇ ਚੌਧਰੀ ਨੇ ਇੱਕ ਬੜਾ ਸੁੰਦਰ ਘੋੜਾ ਸਤਿਗੁਰਾਂ ਨੂੰ ਭੇਟ ਕੀਤਾ ਸੀ, ਹੁਕਮ ਕੀਤਾ ਉਹਨੂੰ ਸ਼ਿੰਗਾਰ ਕੇ ਲਿਆਓ। ਇਹਦੀ ਸਵਾਰੀ ਕਰਨ ਵਾਸਤੇ ਚੜ੍ਹਨ ਲੱਗੇ ਤੇ ਘੋੜਾ ਉਛਲਿਆ, ਜਿਹਦੇ ਨਾਲ ਸਤਿਗੁਰਾਂ ਦੀ ਬਾਂਹ ਨੂੰ ਝਟਕਾ ਲੱਗਾ, ਮੋਢੇ ਚ ਕੁਝ ਦਰਦ ਹੋਈ। ਚਿੱਟੇ ਰੰਗ ਦੇ ਕਿਰਪਾਲ ਨਾਲ ਸਤਿਗੁਰਾਂ ਨੇ ਮੋਢਾ ਬੰਨ ਲਿਆ, ਘੋੜ ਸਵਾਰੀ ਕੀਤੀ। ਮਾਤਾ ਗੁਜਰੀ ਜੀ ਦੇ ਕੋਲ ਮਾਤਾ ਜੀ ਦੇ ਮਹਿਲਾਂ ਵਿਚ ਆਏ। ਮਾਤਾ ਜੀ ਨੇ ਜਦੋਂ ਮੋਢਾ ਵੇਖਿਆ ਤੇ ਪੁੱਛਿਆ ਇੱਥੇ ਕੀ ਲੱਗਾ। ਕਲਗੀਧਰ ਜੀ ਨੇ ਸਾਰੀ ਵਿਥਿਆ ਦੱਸੀ। ਮਾਤਾ ਗੁਜਰੀ ਜੀ ਨੇ ਸੁਣ ਕੇ ਬੜੀ ਭਾਰੀ ਚਿੰਤਾ ਜ਼ਾਹਰ ਕੀਤੀ। ਬਹੁਤ ਸਾਰਾ ਸੋਨਾ ਚਾਂਦੀ ਅੰਨ ਰਸਤਾ ਬਸਤਾ ਸਤਿਗੁਰਾਂ ਦੇ ਸਦਕੇ ਕਰਕੇ ਇੱਕ ਬ੍ਰਾਹਮਣ ਨੂੰ ਦਿੱਤੀ। ਜਦੋਂ ਬ੍ਰਾਹਮਣ ਸਾਰੀਆਂ ਵਸਤੂਆਂ ਲੈ ਕੇ ਜਾਣ ਲੱਗਾ ਤਾਂ ਸਿੰਘਾਂ ਨੇ ਰੋਕ ਲਿਆ। ਪੁੱਛਿਆ ਕੀ ਲਈ ਜਾਣਾ? ਕਹਿੰਦਾ ਗੁਰੂ ਕਲਗੀਧਰ ਦਾ ਸਿਰ ਸਦਕਾ ਹੈ। ਆਖਿਆ ਜੇ ਸਤਿਗੁਰਾਂ ਦੇ ਸੀਸ ਦਾ ਸਦਕਾ ਹੈ ਫਿਰ ਇਹਦੇ ਤੇ ਖਾਲਸੇ ਦਾ ਹੱਕ ਹੈ, ਤੂੰ ਵਿਚ ਕੀ ਲੈਣ ਦਾ ਦੇਣ ਦਾ ਹੱਕਦਾਰ ਬਣਦਾ ਹੈ। ਸਿੰਘਾਂ ਨੇ ਉਹ ਵਸਤੂਆਂ ਖੋਹ ਲਈਆਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਿ ਖਾਲਸੇ ਪੰਥ ਦੇ ਵਿਚ ਸੋਝੀ ਹੈ। ਇਹ ਸਮਝ ਆ ਉਹ ਜਿੰਨੀਆਂ ਵਸਤੂਆਂ ਸਨ ਸਿੰਘਾਂ ਨੇ ਲੰਗਰ ਵਿਚ ਪਾ ਦਿੱਤੀਆਂ। ਸੋਨਾ ਚਾਂਦੀ ਵੇਚ ਕੇ ਰੁਪਈਏ ਲੈ ਕੇ, ਉਹਦਾ ਮੈਦਾ ਲੈ ਕੇ, ਘਿਓ ਲੈ ਕੇ, ਕੜਾ ਪ੍ਰਸ਼ਾਦ ਦੀਆਂ ਦੇਗਾਂ ਬਣਾ ਕੇ ਸਾਰੇ ਪੰਥ ਵਿਚ ਵਰਤਾ ਦਿੱਤੀਆਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਪ੍ਰਗਟ ਕੀਤਾ ਹੈ। ਆਓ ਕਲਗੀਧਰ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਤੇ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਇਮ ਬੀਤੇ ਕੇਤਕ ਦਿਵਸ ਭੀਮ ਚੰਦ ਦੁੱਖ ਪਾਏ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ। ਇਧਰ ਸਿੰਘਾਂ ਨੇ ਪਹਾੜੀਆਂ ਦੀ ਨੱਕਦਮ ਕੀਤਾ ਹੋਇਆ ਸੀ। ਪਹਾੜੀ ਰਾਜੇ ਜਿਨ੍ਹਾਂ ਨੇ ਪਹਿਲਾਂ ਵਧੀਕੀ ਕੀਤੀ ਸੀ, ਮੁਸਲਮਾਨ ਤੁਰਕਾਂ ਨੂੰ ਅਫਸਰਾਂ ਨੂੰ ਖਰੀਦ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰਵਾਇਆ ਸੀ। ਉਸ ਦਿਨ ਤੋਂ ਬਾਅਦ ਸਿੰਘਾਂ ਨੇ ਇਸ ਦਾ ਬਦਲਾ ਲਿਆ ਤੇ ਪਹਾੜੀਆਂ ਦੀ ਨੱਕਦਮ ਕੀਤਾ ਹੋਇਆ ਸੀ। ਤੋ ਰਾਜਾ ਭੀਮ ਚੰਦ ਤੇ ਹੋਰ ਵੀ ਜਿਹੜੇ ਕੁਝ ਰਾਜੇ ਸਨ ਉਹ ਬੜੇ ਦੁਖੀ ਨੇ, ਬੜੇ ਪਰੇਸ਼ਾਨ ਹਨ।
ਪਤੇ ਦੋਸ ਗਿਰ ਪਤਨ ਟਿਗ ਆਪਣੋ ਕਸ਼ਟ ਬਤਾਏ।
ਸਭ ਤੋਂ ਜ਼ਿਆਦਾ ਦੁਖੀ ਰਾਜਾ ਭੀਮ ਚੰਦ ਹੈ, ਕਿਉਂਕਿ ਇਹਦੀ ਕਹਿਲੂਰ ਰਿਆਸਤ ਦੇ ਵਿਚ ਹੀ ਸਤਿਗੁਰਾਂ ਦਾ ਨਗਰ ਹੈ ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਹੀ ਸਿੰਘਾਂ ਨੇ ਧੂਮ ਮਚਾਈ ਹੋਈ। ਉਥੇ ਹੀ ਨੇੜੇ ਤੇੜੇ ਨਗਰਾਂ ਨੂੰ ਸਿੰਘਾਂ ਨੇ ਆਪਣੇ ਅਧੀਨ ਕਰ ਲਿਆ, ਜਿਸ ਕਰਕੇ ਰਾਜਾ ਭੀਮ ਚੰਦ ਬੜਾ ਡਾਢਾ ਦੁਖੀ ਹੈ। ਇਹਨੇ ਆਪਣਾ ਦੁੱਖ ਜਣਾਉਣ ਵਾਸਤੇ ਆਪਣੇ ਕੁਝ ਦੂਤ, ਆਪਣੇ ਕੁਝ ਹਲਕਾਰੇ, ਦੂਜੇ ਜਿਹੜੇ ਪਹਾੜੀ ਰਾਜੇ ਸਨ ਰਿਆਸਤਾਂ ਦੇ ਉਹਨਾਂ ਕੋਲ ਭੇਜੇ ਹਨ
ਆਪਣੋ ਕਸ਼ਟ ਬਤਾਏ।
ਔਰ ਇਹਨੇ ਆਪਣੇ ਅੰਦਰ ਦਾ ਜਿਹੜਾ ਦੁੱਖ ਹੈ, ਕਸ਼ਟ ਹੈ ਕਿ ਮੈਂ ਕਿਸ ਗੱਲੋਂ ਦੁਖੀ ਹਾਂ, ਉਹ ਆਪਣਾ ਦੁੱਖ ਉਹਨਾਂ ਸਾਰੇ ਰਾਜਿਆਂ ਨੂੰ ਦੱਸਿਆ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਉਦਾਰਾ ਨਿਤ ਚਾਹਤ ਸੰਗਰਾਮ ਅਪਾਰਾ।
ਇਹਨੇ ਦੂਜੇ ਰਾਜਿਆਂ ਨੂੰ ਖਬਰ ਭੇਜੀ ਹੈ, ਸੁਧ ਭੇਜੀ, ਆਪਣਾ ਦੁੱਖ ਸੁਣਾਇਆ। ਕਹਿਣ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋ ਬੜੇ ਉਦਾਰ ਚਿੱਤ ਦੇ ਧਾਰਨੀ ਨੇ, ਔਰ ਇਸ ਵਕਤ ਉਹਨਾਂ ਦਾ ਬੜਾ ਭਾਰੀ ਬੋਲਬਾਲਾ ਸਾਡੀਆਂ ਰਿਆਸਤਾਂ ਵਿਚ, ਸਾਰੇ ਹਿੰਦੁਸਤਾਨ ਵਿਚ, ਔਰ ਜਿਹੜੇ ਹਰ ਵੇਲੇ ਸੰਗਰਾਮ ਹੀ ਚਾਹੁੰਦੇ ਨੇ, ਹਰ ਵੇਲੇ ਯੁੱਧ ਹੀ ਕਰਨਾ ਚਾਹੁੰਦੇ ਨੇ, ਹਰ ਵੇਲੇ ਉਹਨਾਂ ਦੇ ਦਰਬਾਰ ਵਿਚ ਧਰਮ ਯੁੱਧ ਦੀਆਂ ਗੱਲਾਂ ਚੱਲਦੀਆਂ ਨੇ, ਯੁੱਧ ਜੰਗ ਦੀਆਂ ਗੱਲਾਂ ਉਹਨਾਂ ਦੇ ਸਭਾ ਵਿਚ ਹੁੰਦੀਆਂ, ਢਾਡੀ ਉਹਨਾਂ ਦੀ ਸਭਾ ਦੇ ਵਿਚ ਯੋਧਿਆਂ ਦੀਆਂ ਵਾਰਾਂ, ਧਰਮ ਯੁੱਧ ਦੀਆਂ ਵਾਰਾਂ ਗਾਇਨ ਕਰਦੇ ਨੇ। ਹਰ ਵੇਲੇ ਉਹਨਾਂ ਦੇ ਕੋਲ ਜੰਗ ਯੁੱਧ ਦੀਆਂ ਗੱਲਾਂ ਚੱਲਦੀਆਂ ਨੇ, ਔਰ ਹਰ ਵੇਲੇ ਉਹ ਜੰਗ ਯੋਧੀ ਚਾਹੁੰਦੇ ਹਨ।
ਪੰਥ ਰਚ ਨਿਤ ਸ਼ਸਤਰ ਧਾਰੀ,
ਔਰ ਉਹਨਾਂ ਨੇ ਸ਼ਸਤਰ ਧਾਰੀ ਪੰਥ ਦੀ ਸਾਜਨਾ ਕੀਤੀ। ਜਿਹੜਾ ਪੰਥ ਉਹਨਾਂ ਨੇ ਸਾਜਿਆ, ਜਿਸ ਪੰਥ ਨੂੰ ਉਹਨਾਂ ਨੇ ਰਚਿਆ, ਉਹ ਪੰਥ ਉਹਨਾਂ ਨੇ ਸ਼ਸਤਰਧਾਰੀ ਪੰਥ ਰਚਿਆ 1699 ਦੀ ਵਿਸਾਖੀ ਨੂੰ। ਖਾਲਸੇ ਪੰਥ ਨੂੰ ਇਕੱਤਰ ਕਰਕੇ ਉਹਦੇ ਵਿੱਚੋਂ ਪੰਜਾਂ ਸਿੰਘਾਂ ਦੇ ਸੀਸ ਲੈ ਕੇ ਫਿਰ ਉਹਨਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਤੇ ਜਿਹੜਾ ਪੰਥ ਉਹਨਾਂ ਨੇ ਸਾਜਿਆ ਉਹ ਪੰਥ ਸ਼ਸਤਰਧਾਰੀਆਂ ਦਾ ਪੰਥ ਸਾਜਿਆ ਹੈ ਔਰ ਇਹੋ ਜਿਹਾ ਪੰਥ ਸਾਜਿਆ ਗੁਰੂ ਕਲਗੀਧਰ ਨੇ ਜਿਹੜੇ ਮਾਰਨਾ ਜਾਣਦੇ ਨੇ ਜਾਂ ਮਰਨਾ ਜਾਣਦੇ ਨੇ, ਜਿਨ੍ਹਾਂ ਨੂੰ ਮਾਰਨਾ ਤੇ ਮਰਨਾ ਆਉਂਦਾ ਹੈ, ਜਿਹੜੇ ਜੰਗ ਦੇ ਮੈਦਾਨ ਵਿਚ ਜਾਂ ਤਾਂ ਦੁਸ਼ਮਣ ਨੂੰ ਮਾਰਨਾ ਜਾਣਦੇ ਨੇ ਜਾਂ ਫਿਰ ਆਪ ਮਰ ਜਾਣਾ ਜਾਣਦੇ ਹਨ।
ਅੱਗੇ ਰਣ ਕਾਲੇ ਕਮਸਾਨਾ,
ਅੱਗੇ ਆਪਾਂ ਉਹਨਾਂ ਨਾਲ ਪਹਿਲਾਂ ਕਈ ਵਾਰੀ ਜੰਗ ਲੜ ਚੁੱਕੇ ਹਾਂ। ਰਾਜਾ ਭੀਮ ਚੰਦ ਇਹ ਦੁੱਖ ਆਪਣਾ ਦੂਜੇ ਪਹਾੜੀ ਰਾਜਿਆਂ ਕੋਲ ਸੁਨੇਹਾ ਭੇਜ ਕੇ ਦੱਸ ਰਿਹਾ, ਕਹਿੰਦਾ ਹੇ ਪਹਾੜੀ ਰਾਜੋ, ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਆਪਾਂ ਪਹਿਲਾਂ ਗੁਰੂ ਜੀ ਦੇ ਨਾਲ ਕਈ ਵਾਰੀ ਜੰਗ ਲੜ ਚੁੱਕੇ ਹਾਂ, ਗੁਰੂ ਦੇ ਖਾਲਸੇ ਨਾਲ ਕਈ ਵਾਰੀ ਲੜ ਚੁੱਕੇ ਹਾਂ।
ਮਰੇ ਵੀਰ ਲੜ ਲੜ ਕਰ ਜਾਣਾ,
ਬੜੇ ਬੜੇ ਵੀਰ ਸਾਡੇ ਬੜੇ ਬੜੇ ਸੂਰਮੇ ਯੋਧੇ ਕੇਸਰੀ ਚੰਦ ਵਰਗੇ ਜੰਗ ਦੇ ਮੈਦਾਨ ਵਿਚ ਗੁਰੂ ਜੀ ਨਾਲ ਲੜ ਲੜ ਕੇ ਮਾਰੇ ਗਏ ਹਨ।
ਦਿੱਲੀ ਪਤ ਕੇ ਦਲ ਬਹੁ ਆਏ,
ਔਰ ਇਥੋਂ ਤੱਕ ਕਿ ਜਿਹੜਾ ਦਿੱਲੀ ਦਾ ਨਵਾਬ ਹੈ, ਦਿੱਲੀ ਪਤੀ ਬਾਦਸ਼ਾਹ ਔਰੰਗਜ਼ੇਬ ਹੈ, ਉਹਦੀਆਂ ਫੌਜਾਂ ਵੀ ਆਪਾਂ ਮਦਦ ਵਾਸਤੇ ਲੈ ਕੇ ਆਏ ਸੀ। ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਕਿ ਦਿੱਲੀ ਤੋਂ ਫੌਜ ਆਈ ਸੀ ਪਹਾੜੀ ਰਾਜਿਆਂ ਦੀ ਮਦਦ ਕਰਨ ਵਾਸਤੇ, ਬੜਾ ਵੱਡਾ ਜੰਗ ਹੋਇਆ ਸੀ ਅਨੰਦਪੁਰ ਸਾਹਿਬ। ਕਹਿੰਦੇ ਆਪਾਂ ਦਿੱਲੀ ਤੋਂ ਵੀ ਫੌਜ ਮੰਗਾਈ ਆਪਣੀ ਮਦਦ ਵਾਸਤੇ, ਪਹਿਲਾਂ ਵੀ ਗੁਰੂ ਜੀ ਨਾਲ ਜੰਗ ਲੜ ਚੁੱਕੇ ਹਾਂ।
ਕਿਸ ਬਿਲ ਕਿਸ ਕੋ ਬਸ ਨਾ ਮਸਾਏ,
ਕਿਸੇ ਵੀ ਤਰੀਕੇ ਨਾਲ ਸਾਡਾ ਕਿਸੇ ਦਾ ਵੀ ਗੁਰੂ ਤੇ ਵਸ ਨਹੀਂ ਚੱਲ ਸਕਿਆ। ਅਸੀਂ ਜਿਵੇਂ ਜਿਵੇਂ ਉਹਨਾਂ ਨੂੰ ਆਪਣੇ ਵਸ ਚ ਕਰਨਾ ਚਾਹਿਆ, ਸਗੋਂ ਤਿਵੇਂ ਤਿਵੇਂ ਉਹ ਹੋਰ ਸਾਡੇ ਤੋਂ ਸੁਤੰਤਰ ਹੁੰਦੇ ਚਲੇ ਗਏ, ਹੋਰ ਸਾਡੇ ਤੋਂ ਸਵਤੰਤਰ ਹੁੰਦੇ ਆਜ਼ਾਦ ਹੁੰਦੇ ਚਲੇ ਗਏ ਹਨ।
ਗਇਓ ਨਾ ਗਇਓ ਨਾ ਮਾਰਿਓ ਗਇਓ, ਇਹ ਪ੍ਰਸੰਗ ਤੋਂ ਦੂਰ ਹੈ ਭਇਓ।
ਕਹਿੰਦੇ ਨਾ ਤਾਂ ਗੁਰੂ ਜੀ ਸਾਡੇ ਕੋਲੋਂ ਪਕੜੇ ਗਏ, ਨਾ ਸਾਡੇ ਕੋਲੋਂ ਮਾਰੇ ਗਏ। ਮਾਰਨਾ ਤਾਂ ਕੀ ਸੀ, ਆਪਾਂ ਉਹਨਾਂ ਨੂੰ ਜੰਗ ਦੇ ਮੈਦਾਨ ਵਿਚ ਵੀ ਸਾਡੇ ਕੋਲੋਂ ਪਕੜੇ ਵੀ ਨਹੀਂ ਜਾ ਸਕੇ, ਅਸੀਂ ਉਹਨਾਂ ਦੀ ਛਾਂ ਵੀ ਨਹੀਂ ਵਿਗਾੜ ਸਕੇ, ਇਹੋ ਜੀ ਸਾਡੀ ਹਾਲਤ ਹੈ। ਕਹਿੰਦੇ ਤਾਂ ਪ੍ਰਸੰਗ ਬੜੇ ਦੂਰ ਦੀ ਗੱਲ ਹੋ ਚੁੱਕੀ ਹੈ।
ਲੜ ਤੋ ਜੋਧ ਨੇ ਕਿਨੋ ਭਜਾਵਾ, ਅਰੇ ਉਰੇ ਉਹ ਜੋ ਕੋ ਕਰ ਦਵਾ।
ਕਹਿੰਦੇ ਉਹਨਾਂ ਨੂੰ ਫੜ ਸਕਣਾ ਜਾਂ ਉਹਨਾਂ ਨੂੰ ਮਾਰ ਸਕਣਾ ਤਾਂ ਇਹ ਗੱਲ ਤਾਂ ਬੜੀ ਦੂਰ ਦੀ ਹੈ, ਅਸੀਂ ਤਾਂ ਜੰਗ ਲੜ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਚੋਂ ਭਜਾ ਵੀ ਨਹੀਂ ਸਕੇ। ਉਹਨਾਂ ਨੂੰ ਫੜ ਸਕਣਾ ਜਾਂ ਉਹਨਾਂ ਨੂੰ ਮਾਰ ਸਕਣਾ ਤਾਂ ਬੜੀ ਦੂਰ ਦੀ ਗੱਲ ਹੈ। ਭੀਮ ਚੰਦ ਕਹਿੰਦਾ ਅਸੀਂ ਇੰਨੇ ਜੰਗ ਲੜੇ ਨੇ ਗੁਰੂ ਜੀ ਨਾਲ, ਇੰਨੇ ਹਮਲੇ ਕੀਤੇ ਨੇ, ਅਸੀਂ ਉਹਨਾਂ ਨੂੰ ਆਪਣੇ ਨਾਲ ਲੜ ਕੇ ਜੰਗ ਦੇ ਮੈਦਾਨ ਚੋਂ ਭਜਾ ਤੱਕ ਨਹੀਂ ਸਕੇ।
ਹੋਰ
ਸਗੋਂ ਗੁਰੂ ਜੀ ਸਾਡੇ ਨਾਲ ਅੜੇ ਰਹੇ ਦਾਵਾ ਕਰਕੇ, ਉਹ ਸਗੋਂ ਦਾਵਾ ਕਰਕੇ ਸਾਡੇ ਨਾਲ ਅੜੇ ਰਹੇ ਕਿ ਇਹ ਸਾਡਾ ਨਗਰ ਹੈ ਆਨੰਦਪੁਰ ਸਾਹਿਬ, ਇਹ ਛੱਡ ਕੇ ਤੁਹਾਡੇ ਕਹਿਣ ਤੇ ਅਸੀਂ ਨਹੀਂ ਜਾਣਾ, ਇੱਥੇ ਅਸੀਂ ਲੜਾਂਗੇ, ਜੰਗ ਕਰਾਂਗੇ, ਯੁੱਧ ਕਰਾਂਗੇ, ਏਦਾਂ ਦਾਵਾ ਕਰਕੇ ਸਾਡੇ ਨਾਲ ਅੜੇ ਰਹੇ ਹਨ।
ਇਤਿਹਾਸਕ ਲਿਖ ਸਕਲ ਹਕਾਰੇ,
ਏਦਾਂ ਦੀਆਂ ਚਿੱਠੀਆਂ ਲਿਖ ਕੇ ਰਾਜੇ ਭੀਮ ਚੰਦ ਨੇ ਦੂਜੇ ਪਹਾੜੀ ਰਾਜਿਆਂ ਨੂੰ ਭੇਜੀਆਂ ਔਰ ਉਹਨਾਂ ਸਾਰੇ ਰਾਜਿਆਂ ਨੂੰ ਆਪਣੇ ਨਾਲ ਮੀਟਿੰਗ ਕਰਨ ਵਾਸਤੇ, ਆਪਣੇ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ, ਮਤਾ ਪਕਾਉਣ ਵਾਸਤੇ ਬੁਲਾਇਆ ਹੈ।
ਪੱਠੇ ਪੱਤਰ ਪੱਟ ਹੋਏ ਨੇ ਪਤਿਆਰੇ,
ਉਹ ਜਿੰਨੇ ਰਾਜੇ ਸਨ ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ, ਇਹਦੀ ਚਿੱਠੀ ਪੜ ਕੇ ਰਾਜੇ ਭੀਮ ਚੰਦ ਦੀ ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਣ ਵਾਸਤੇ ਸਾਰੇ ਰਾਜੇ ਜਿਹੜੇ ਗੁਰੂ ਸਾਹਿਬ ਨਾਲ ਵਿਰੋਧ ਵੀ ਰੱਖਦੇ ਸਨ ਔਰ ਰਾਜੇ ਭੀਮ ਚੰਦ ਨਾਲ ਰਲ ਕੇ ਗੁਰੂ ਪਾਤਸ਼ਾਹ ਨਾਲ ਲੜਨਾ ਭਿੜਨਾ ਚਾਹੁੰਦੇ ਸਨ, ਉਹ ਸਾਰੇ ਰਾਜੇ ਭੀਮ ਚੰਦ ਕੋਲ ਆਏ ਹਨ।
ਮਿੱਤਰ ਕੇ ਸ਼ਤਰੂ ਕੇ ਸਮਗੁਰ ਸਾਥ, ਚਲ ਆਏ ਇੱਕ ਥਲ ਗਿਰਨਾ।
ਜਿਹੜੇ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਦੇ ਸੀ ਉਹ ਵੀ ਰਾਜੇ ਆਏ, ਭੀਮ ਚੰਦ ਦੇ ਸੱਦੇ ਤੇ ਉਹਨਾਂ ਨੂੰ ਵੀ ਜਾਣਾ ਹੀ ਪੈਣਾ ਸੀ। ਜਿਹੜੇ ਦੁਸ਼ਮਣ ਸੀ ਉਹਨਾਂ ਨੇ ਤਾਂ ਆਉਣਾ ਹੀ ਸੀ, ਜਿਹੜੇ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਦੇ ਸੀ, ਕਿਉਂਕਿ ਪਹਾੜੀ ਰਿਆਸਤਾਂ ਦੇ ਕਈ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਵੀ ਸਨ। ਜਿਹੜੇ ਸਤਿਗੁਰਾਂ ਨਾਲ ਮਿੱਤਰਤਾ ਰੱਖਦੇ ਸੀ ਭਾਵੇਂ ਦੁਸ਼ਮਣੀ ਰੱਖਦੇ ਸੀ, ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ ਉਹ ਸਾਰੇ ਭੀਮ ਚੰਦ ਦੇ ਕੋਲ ਆਏ ਹਨ।
ਪ੍ਰਥਮੇ ਭੀਮ ਚੰਦ ਕਹਿਲੂਰੀ,
ਪਹਿਲਾਂ ਚੱਲ ਕੇ ਰਾਜੇ ਭੀਮ ਚੰਦ ਕਹਿਲੂਰੀ ਕੋਲ ਆਏ ਹਨ।
ਭੂਪ ਚੰਦ ਸੈਲ ਪਿੰਡੂਰੀ,
ਰਾਜਾ ਭੂਪ ਚੰਦ ਹੰਡੂਰੀਆ, ਇਹਨਾਂ ਪਹਾੜੀ ਰਿਆਸਤਾਂ ਚ ਇੱਕ ਰਿਆਸਤ ਹੈ ਹੰਡੂਰ, ਉਸ ਹੰਡੂਰ ਰਿਆਸ ਦਾ ਰਾਜਾ ਹੈ ਰਾਜਾ ਭੂਪ ਚੰਦ, ਇਹ ਵੀ ਚੱਲ ਕੇ ਆਇਆ ਹੈ।
ਆਈ ਚੰਬੇਲ ਫਤਿਹਪੁਰ ਵਾਰੋ,
ਰਾਜਾ ਚੰਦੇਲੀਆ ਜੋ ਫਤਿਹਪੁਰ ਦਾ ਰਹਿਣ ਵਾਲਾ ਹੈ ਇਹ ਵੀ ਚੱਲ ਕੇ ਆਇਆ ਹੈ।
ਨਾਮ ਵਜ਼ੀਰ ਸਿੰਘ ਬਲਭਾਰੀ,
ਇਹਦਾ ਨਾਮ ਹੈ ਵਜ਼ੀਰ ਸਿੰਘ, ਵਜ਼ੀਰ ਸਿੰਘ ਨਾਮ ਦਾ ਇਹ ਰਾਜਾ ਚੱਲ ਕੇ ਆਇਆ ਹੈ।
ਦੇਵ ਸ਼ਰਨ ਨਾਲ ਕੋ ਰਾਜਾ ਲੀਕਰ ਸੰਗ ਸਿਪਾ ਸਮਾਜਾ,
ਰਾਜਾ ਦੇਵ ਸ਼ਰਨ ਬੜਾ ਵੱਡਾ ਭਾਰੀ ਸਾਜੋ ਸਮਾਜ ਆਪਣੇ ਨਾਲ ਲੈ ਕੇ, ਬੜੀਆਂ ਵੱਡੀਆਂ ਭਾਰੀ ਫੌਜਾਂ ਆਪਣੇ ਨਾਲ ਲੈ ਕੇ ਆਇਆ ਹੈ।
ਦੇਖਾ ਦੇਖੀ ਬਹੁ ਚਲ ਆਏ, ਗਿਰਪਤ ਹਮ ਭਰਾਤਾ ਸਮਦਾਏ,
ਦੇਖਾ ਵੇਖੀ ਸਾਰੇ ਰਾਜੇ ਚੱਲ ਕੇ ਆਏ, ਜਿਹੜੇ ਰਾਜੇ ਨਹੀਂ ਵੀ ਆਉਣਾ ਚਾਹੁੰਦੇ ਸੀ ਉਹ ਵੇਖਾ ਵੇਖੀ ਗਏ, ਕਿਉਂਕਿ ਦੁਨੀਆਂ ਦੀ ਬਿਰਤੀ ਖਾਲਸਾ ਜੀ ਭੇਡਾ ਚਾਲ ਹੈ, ਕੁਝ ਵਿਅਕਤੀਆਂ ਨੂੰ ਕੁਝ ਕੰਮ ਕਰਦੇ ਵੇਖ ਲੈਣ ਤੇ ਪਿੱਛੇ ਪਿੱਛੇ ਸਾਰੇ ਉਹੀ ਕੰਮ ਕਰਨ ਲੱਗ ਪੈਂਦੇ ਨੇ। ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਜਗ ਕੀ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂਰਤਾ। ਜਗਤ ਦੇ ਲੋਕਾਂ ਦੀ ਜਿਹੜੀ ਚਾਲ ਹੈ ਉਹ ਭੇਡਾ ਚਾਲ ਹੈ, ਜਿਵੇਂ ਇੱਕ ਭੇਡ ਜਿੱਧਰ ਨੂੰ ਜਾਂਦੀ ਹੈ ਪਿੱਛੇ ਪਿੱਛੇ ਸਾਰੀਆਂ ਤੁਰ ਪੈਂਦੀਆਂ। ਆਮ ਕਰਕੇ ਲੋਕਾਂ ਦੀ ਬਿਰਤੀ ਵੀ ਤਕਰੀਬਨ ਕੁਝ ਇਹੋ ਜਿਹੀ ਹੁੰਦੀ ਹੈ। ਇਹ ਜਿਹੜੇ ਹੁਣ ਪਹਾੜੀ ਰਾਜੇ ਨੇ ਵੇਖਾ ਵੇਖੀ ਆਏ ਨੇ ਕਈ ਤਾਂ, ਹਾਲਾਂਕਿ ਕਈਆਂ ਦਾ ਮਨ ਨਹੀਂ ਸੀ ਮੰਨਦਾ, ਪਰ ਉਹਨਾਂ ਨੇ ਜਦੋਂ ਵੇਖਿਆ ਵੀ ਫਲਾਣਾ ਰਾਜਾ ਵੀ ਗਿਆ ਫਲਾਣਾ ਵੀ ਗਿਆ ਤੇ ਆਪਾਂ ਕਿਉਂ ਪਿੱਛੇ ਰਹੀਏ, ਆਪਾਂ ਨੂੰ ਵੀ ਜਾਣਾ ਚਾਹੀਦਾ। ਏਦਾਂ ਬੜੇ ਸਾਰੇ ਇਕੱਠੇ ਹੋ ਕੇ ਰਾਜੇ ਵੀ ਸਾਡੇ ਭਰਾ ਨੇ, ਸਾਰੇ ਪਹਾੜੀ ਰਾਜੇ ਸਾਡੇ ਰਾਜਪੁਤਾਨੇ ਦੇ ਰਾਜੇ ਨੇ ਤੇ ਆਪਣੇ ਭਰਾਵਾਂ ਦੇ ਸੱਦੇ ਤੇ ਸਾਨੂੰ ਜ਼ਰੂਰ ਜਾਣਾ ਚਾਹੀਦਾ। ਏਦਾਂ ਇਹ ਸਾਰੇ ਰਾਜੇ ਇਕੱਠੇ ਹੋ ਕੇ ਆਏ ਹਨ।
ਗਿਰਪਤੀ ਹਮ ਭਰਾਤਾ ਸਮਝਾਏ,
ਇਹ ਪਹਾੜੀ ਸਾਡੇ ਸਾਰੇ ਰਾਜੇ ਭਰਾ ਹਨ,
ਹਨ ਲਾਭ ਮੈਂ ਚਾਹੀਏ ਮਿਲੇ,
ਇਹਨਾਂ ਦੇ ਨਾਲ ਸਾਡਾ ਮੇਲ ਹੋਣਾ ਚਾਹੀਦਾ, ਭਾਵੇਂ ਨੁਕਸਾਨ ਹੋਵੇ ਤੇ ਭਾਵੇਂ ਲਾਭ ਹੋਵੇ। ਹੁਣ ਹਾਨੀ ਲਾਭ ਤੇ ਭਰਾਵਾਂ ਨਾਲ ਹੀ ਜੁੜੀ ਹੁੰਦੀ ਹੈ। ਇਹ ਪਹਾੜੀ ਰਾਜੇ ਸਾਡੇ ਭਾਈ ਨੇ, ਹੁਣ ਭਾਵੇਂ ਇਹਨਾਂ ਨਾਲ ਮਿਲ ਕੇ ਹਾਨੀ ਹੋਵੇ ਤੇ ਭਾਵੇਂ ਲਾਭ ਹੋਵੇ, ਸਾਨੂੰ ਇਹਨਾਂ ਨਾਲ ਮਿਲਣਾ ਜ਼ਰੂਰ ਚਾਹੀਦਾ।
ਵਿਚਾਰ ਏਦਾਂ
ਦੀ ਵਿਚਾਰ ਕਰਕੇ ਸਾਰੇ ਰਾਜੇ ਆਪਣਾ ਆਪਣਾ ਦਲ ਇਕੱਠਾ ਕਰਕੇ, ਆਪੋ ਆਪਣੀਆਂ ਫੌਜਾਂ ਇਕੱਠੀਆਂ ਕਰਕੇ ਆਏ ਹਨ।
ਘਰ ਘਰ ਸਭ ਸਨਮਾਨ ਉਤਾਰੇ,
ਰਾਜੇ ਭੀਮ ਚੰਦ ਦੀ ਰਿਆਸਤ ਵਿਚ ਆਏ, ਬਿਲਾਸਪੁਰ ਰਹਿੰਦਾ ਸੀ ਰਾਜਾ ਭੀਮ ਚੰਦ, ਇਹਦੀ ਰਾਜਧਾਨੀ ਸੀ। ਇਹਦੇ ਕੋਲ ਜਦੋਂ ਆਏ ਤੇ ਇਹਨੇ ਸਾਰੇ ਰਾਜਿਆਂ ਦਾ ਸਤਿਕਾਰ ਕੀਤਾ, ਆਇਆ ਹੋਇਆਂ ਦਾ ਸਭ ਦਾ ਭਲੀ ਪ੍ਰਕਾਰ ਨਾਲ ਸਤਿਕਾਰ ਕਰਕੇ ਯੋਗ ਸਥਾਨ ਤੇ ਸਾਰਿਆਂ ਦਾ ਉਤਾਰਾ ਕਰਵਾਇਆ ਹੈ।
ਖਾਨ ਪਾਨ ਕਰ ਰਾਤ ਬਜਾਰੇ,
ਖਾਨ ਪਾਨ ਕਰਕੇ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਬਹੁਤ ਜਿੱਥਾ ਮਿਲ ਕਰ ਸਮਝਾਏ,
ਔਰ ਇਹਨਾਂ ਨੇ ਸੁੱਖ ਦੇ ਨਾਲ ਸੌ ਕੇ ਰਾਤ ਬਤੀਤ ਕੀਤੀ। ਜਦੋਂ ਅਗਲਾ ਦਿਨ ਚੜਿਆ,
ਸੋਚ ਇਸ਼ਨਾਨ ਠਾਨ ਹੋਏ ਤਿਆਰਾ,
ਇਸ਼ਨਾਨ ਪਾਨ ਕੀਤੇ ਦਿਨ ਚੜਿਆ, ਉੱਠਣ ਵਾਲੇ ਰਾਜੇ ਸੀ ਭੋਗੀ ਬਿਲਾਸੀ ਰਾਜੇ ਨੇ, ਕਿਹੜਾ ਇਹਨਾਂ ਅੰਮ੍ਰਿਤ ਵੇਲੇ ਉੱਠਣਾ ਸੀ। ਦਿਨ ਚੜਿਆ ਸੂਰਜ ਚੜਿਆ ਉੱਠੇ ਨੇ, ਉੱਠ ਕੇ ਇਸ਼ਨਾਨ ਪਾਨ ਕਰਕੇ ਇਹਨਾਂ ਨੇ ਵਧੀਆ ਵਧੀਆ ਰਾਜਸੀ ਪੁਸ਼ਾਕਾਂ ਉਹ ਆਪਣੇ ਸਰੀਰ ਤੇ ਧਾਰਨ ਕੀਤੀਆਂ ਹਨ।
ਲਗ ਦੀਰਗ ਮਿਲ ਕਰ ਸਮਝਾਏ, ਭਏ ਏਕ ਥਲ ਸਭਾ ਲਗਾਏ।
ਛੋਟੇ ਵੱਡੇ ਜਿੰਨੇ ਰਾਜੇ ਸੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਔਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਨ੍ਹਾਂ ਨੇ ਆਪਣੀ ਸਭਾ ਲਗਾਈ ਹੈ, ਆਪਣਾ ਦਰਬਾਰ ਇਨ੍ਹਾਂ ਰਾਜਿਆਂ ਨੇ ਸਜਾਇਆ ਹੈ।
ਮੀਏ ਰਾਜੇ ਰਾਵ ਕਿਰਾਣੇ,
ਬੜੇ ਬੜੇ ਮੀਏ ਰਾਜੇ ਰਾਣੇ ਇਹ ਸਾਰੇ ਇਕੱਠੇ ਹੋ ਕੇ ਰਾਜ ਸਭਾ ਵਿਚ ਆਏ ਹਨ।
ਜਿਵ ਸਮੀਪੀ ਜੇ ਮਤ ਸਿਆਣੇ,
ਇਨ੍ਹਾਂ ਦੇ ਜਿਹੜੇ ਬੜੀ ਬੜੀ ਸਿਆਣੀ ਮਤ ਵਾਲੇ ਵਜ਼ੀਰ ਸੀ, ਜਿਹੜੇ ਆਪਣੀਆਂ ਸਿਆਣਪਾਂ ਕਰਕੇ ਇਨ੍ਹਾਂ ਕੋਲੋਂ ਤਨਖਾਹਾਂ ਲੈਂਦੇ ਸੀ। ਵਜ਼ੀਰ ਦਾ ਮਤਲਬ ਹੀ ਇਹ ਹੁੰਦਾ ਜਿਹੜੇ ਚੰਗੀ ਸਲਾਹ ਦੇਣ, ਜਿਹੜੇ ਨੇਕ ਸਲਾਹ ਦੇਣ, ਰਾਜਨੀਤੀ ਦਾ ਗਿਆਨ ਦੇਣ, ਉਨ੍ਹਾਂ ਨੂੰ ਵਜ਼ੀਰ ਕਹਿੰਦੇ ਨੇ। ਏਦਾਂ ਦੀ ਜਿਹੜੀ ਚੰਗੀ ਸਿਆਣੀ ਮਤ ਵਾਲੇ ਵਜ਼ੀਰ ਸੀ, ਜਿਹੜੇ ਆਪਣੀਆਂ ਸਿਆਣਪਾਂ ਕਰਕੇ ਨਾ ਰਾਜਿਆਂ ਕੋਲੋਂ ਤਨਖਾਹਾਂ ਲੈਂਦੇ ਸੀ, ਪੈਸੇ ਇਨਾਮ ਲੈਂਦੇ ਸਨ, ਉਹ ਜਿਹੜੇ ਵਜ਼ੀਰ ਨੇ ਉਹ ਇਸ ਰਾਜ ਸਭਾ ਦੇ ਵਿਚ ਚੱਲ ਕੇ ਇਕੱਠੇ ਹੋ ਕੇ ਆਏ ਨੇ।
ਬੈਠੇ ਸਭ ਨਿਸ਼ਚਲ ਜਬ ਹੈ ਕਹਿ,
ਸਾਰੇ ਇਕੱਠੇ ਹੋ ਕੇ ਨਿਸ਼ਚਲ ਹੋ ਕੇ ਰਾਜੇ ਦੀ ਸਭਾ ਵਿਚ ਬੈਠੇ ਹਨ।
ਆਪਸ ਮੈਂ ਜੈ ਦੇਵਾ ਕਹਿ ਕਹਿ,
ਹੁਣ ਇਹ ਜਦੋਂ ਆਪਸ ਵਿਚ ਮਿਲਦੇ ਨੇ ਜੈ ਦੇਵਾ ਕਹਿ ਕੇ ਮਿਲਦੇ ਨੇ, ਜੈ ਦੇਵ ਜੈ ਦੇਵ ਏਦਾਂ ਕਹਿ ਕੇ ਮਿਲਦੇ, ਕੋਈ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਏਦਾਂ ਨਹੀਂ। ਇਹ ਜਦੋਂ ਆਪਸ ਵਿਚ ਮਿਲਦੇ ਨੇ ਪਹਾੜੀ ਰਾਜੇ ਜੈ ਦੇਵਾ ਕਹਿ ਕੇ ਮਿਲਦੇ ਨੇ, ਏਦਾਂ ਇਹ ਸਾਰੇ ਰਾਜੇ ਆਪਸ ਵਿਚ ਜੈ ਦੇਵਾ ਕਹਿ ਕੇ ਮਿਲ ਕੇ ਬੈਠੇ ਹਨ।
ਭੀਮ ਚੰਦ ਸੈਲਿੰਦਰ ਬਿਲੰਦਾ,
ਰਾਜਾ ਭੀਮ ਚੰਦ ਇਹਨਾਂ ਸਾਰੇ ਪਹਾੜੀ ਰਾਜਿਆਂ ਚੋਂ ਵੱਡਾ ਸੀ, ਜਿੰਨੇ ਹੋਰ ਰਾਜੇ ਨੂੰ ਉਹਨਾਂ ਦੀਆਂ ਰਿਆਸਤਾਂ ਸਭ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਸਨ। ਸਭ ਤੋਂ ਜ਼ਿਆਦਾ ਜਿਹੜਾ ਬਲਵਾਨ ਰਾਜਾ ਸੀ ਨਾ ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਚੋਂ, ਉਹ ਸਭ ਤੋਂ ਬਲੀ ਤੇ ਸਭ ਤੋਂ ਜ਼ਿਆਦਾ ਵੱਡੀ ਰਿਆਸਤ ਦਾ ਜਿਹੜਾ ਮਾਲਕ ਸੀ ਉਹ ਰਾਜਾ ਭੀਮ ਚੰਦ ਸੀ। ਰਾਜਾ ਭੀਮ ਚੰਦ ਜੋ ਇਨ੍ਹਾਂ ਸਾਰੇ ਰਾਜਿਆਂ ਵਿਚੋਂ ਸਭ ਤੋਂ ਵੱਡਾ ਹੈ।
ਬਣਿਓ ਸੁਣੋ ਤੁਮ ਸਕਲ ਗਿਰਿੰਦਾ,
ਉਹ ਬੋਲਿਆ ਜਦੋਂ ਸਾਰੇ ਰਾਜੇ ਆ ਕੇ ਬਹਿ ਗਏ, ਉਹ ਬੋਲਿਆ ਕਹਿਣ ਲੱਗਾ ਤੁਸੀਂ ਜਿੰਨੇ ਪਹਾੜੀ ਰਾਜੇ ਹੋ,
ਕਿਉਂ ਨਾ ਭਵਿੱਖਤ ਬਾਤ ਵਿਚਾਰੋ,
ਕਹਿੰਦਾ ਤੁਸੀਂ ਆਉਣ ਵਾਲੇ ਸਮੇਂ ਦੀ ਭਵਿੱਖਤ ਦੀ ਵਿਚਾਰ ਕਿਉਂ ਨਹੀਂ ਕਰਦੇ।
ਸਿਰ ਪਰ ਸ਼ਤਰੂ ਪਰਮਲ ਵਿਚਾਰੋ,
ਕਹਿੰਦਾ ਆਉਣ ਵਾਲੇ ਸਮੇਂ ਦੀ ਤੁਸੀਂ ਭਲਾ ਵਿਚਾਰ ਕਿਉਂ ਨਹੀਂ ਕਰਦੇ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ, ਕਿਉਂਕਿ ਆਉਣ ਵਾਲਾ ਭਵਿੱਖ ਤਾਂ ਹੀ ਵਧੀਆ ਹੋ ਸਕਦਾ ਜੇ ਅਸੀਂ ਆਪਣੇ ਦੁਸ਼ਮਣ ਨੂੰ ਖਤਮ ਕਰ ਦਈਏ, ਪਰ ਤੁਸੀਂ ਇਸ ਗੱਲ ਦੀ ਵਿਚਾਰ ਨਹੀਂ ਕਰਦੇ। ਆਪਣੇ ਸਾਰਿਆਂ ਦੇ ਸਿਰ ਦੇ ਉੱਤੇ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਦਿਨ ਪ੍ਰਤੀ ਦਿਨ ਤਾਕਤਵਰ ਹੁੰਦਾ ਜਾ ਰਿਹਾ, ਬਲੀ ਹੁੰਦਾ ਜਾ ਰਿਹਾ,
ਦਿਨ ਪ੍ਰਤੀ ਦੂਜ ਜਿਵੇਂ ਚੰਦ,
ਜਿਵੇਂ ਦੂਜ ਦਾ ਚੰਦਰਮਾ ਦਿਨ ਪ੍ਰਤੀ ਦਿਨ ਵੱਧਦਾ ਹੈ। ਦੂਜ ਦਾ ਚੰਨ ਹੁੰਦਾ ਨਾ ਮੱਸਿਆ ਤੋਂ ਬਾਅਦ, ਫਿਰ ਉਹ ਜਿਵੇਂ ਜਿਵੇਂ ਪੂਰਨਮਾਸ਼ੀ ਦਾ ਦਿਨ ਆਉਂਦਾ ਪੂਰਨਮਾਸ਼ੀ ਤੱਕ ਵੱਧਦਾ ਜਾਂਦਾ ਹੈ। ਕਹਿੰਦਾ ਏਦਾਂ ਦੂਜ ਦੇ ਚੰਦਰਮਾ ਵਾਂਗੂ ਸਾਡਾ ਜਿਹੜਾ ਦੁਸ਼ਮਣ ਹੈ ਉਹ ਦਿਨ ਪ੍ਰਤੀ ਦਿਨ ਵੱਧਦਾ ਚੱਲਿਆ ਜਾ ਰਿਹਾ।
ਦੇਖਤ ਦੇਖਤ ਭਇਓ ਬਿਲੰਦ,
ਸਾਡੇ ਵੇਖਣ ਦੀ ਗੱਲ ਹੈ, ਵੇਖਦਿਆਂ ਵੇਖਦਿਆਂ, ਪਹਿਲਾਂ ਛੋਟਾ ਜਿਹਾ ਇਲਾਕਾ ਸੀ ਉਹਨਾਂ ਦਾ, ਥੋੜੀਆਂ ਜਿਹੀਆਂ ਫੌਜਾਂ ਸੀ, ਕੋਈ ਉਹਨਾਂ ਦਾ ਕਿਲਾ ਕੋਟ ਨਹੀਂ ਸੀ। ਆ ਵੇਖਦਿਆਂ ਵੇਖਦਿਆਂ ਉਹਨਾਂ ਨੇ ਕਿਲੇ ਰਚ ਲਏ, ਹਜ਼ਾਰਾਂ ਦੀ ਗਿਣਤੀ ਚ ਫੌਜਾਂ ਰੱਖ ਲਈਆਂ। ਉਹਨਾਂ ਦਾ ਪ੍ਰਤਾਪ ਸਾਡੇ ਵੇਖਦਿਆਂ ਵੇਖਦਿਆਂ ਕਿੰਨਾ ਵੱਧ ਚੁੱਕਾ ਹੈ।
ਜਿਨੋਂ ਇਰਾਦਾ ਲੈ ਬੇ ਦੇਸ਼,
ਉਹਨਾਂ ਦਾ ਇਰਾਦਾ ਸਾਡੇ ਦੇਸ਼ ਲੈਣਾ ਹੈ, ਉਹਨਾਂ ਦਾ ਇਰਾਦਾ ਸਾਡੇ ਦੇਸ਼ਾਂ ਨੂੰ ਹੜੱਪਣਾ ਹੈ, ਉਹ ਚਾਹੁੰਦੇ ਨੇ ਸਾਡੇ ਦੇਸ਼ਾਂ ਨੂੰ ਆਪਣੇ ਅਧੀਨ ਕਰਨਾ।
ਲੜਨ ਮਰਨ ਕੀ ਕਾਰ ਵਿਸ਼ੇਸ਼,
ਔਰ ਉਹਨਾਂ ਦਾ ਕੇਵਲ ਲੜਨ ਮਰਨ ਦਾ ਹੀ ਵਿਸ਼ੇਸ਼ ਕਾਰਜ ਹੈ, ਹੋਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਾਹਨਾ ਨਹੀਂ। ਜਦੋਂ ਲੜਦੇ ਨੇ ਤੇ ਲੜ ਕੇ ਮਰਨਾ ਤੇ ਮਾਰਨਾ ਹੀ ਜਾਣਦੇ ਹਨ।
ਹਮ ਤੁਮ ਸਭ ਕੋ ਇੱਕ ਸਮਝਾਨੋ,
ਤੇ ਕਹਿਣ ਲੱਗਾ ਭੀਮ ਚਾਹੁੰਦੇ ਕੱਲਾ ਦੁੱਖ ਮੇਰਾ ਨਹੀਂ ਹੈ। ਭੀਮ ਚੰਦ ਦੂਜੇ ਰਾਜਿਆਂ ਨੂੰ ਕਹਿੰਦਾ ਸੰਬੋਧਨ ਕਰਕੇ, ਕਹਿੰਦਾ ਇਹ ਦੁੱਖ ਮੇਰਾ ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ।
ਅੱਜ ਮੋਏ ਪੁਨ ਤੁਕ ਮਨੋ,
ਕਹਿਣ ਲੱਗਾ ਇਹ ਆਪਣਾ ਸਾਰਿਆਂ ਦਾ ਸਾਂਝਾ ਦੁੱਖ ਹੈ, ਸਾਡਾ ਸਾਰਿਆਂ ਦਾ ਸਾਂਝਾ ਦੁੱਖ ਹੈ। ਅੱਜ ਗੁਰੂ ਗੋਬਿੰਦ ਸਿੰਘ ਜੀ ਮੇਰੇ ਵਾਸਤੇ ਦੁਖਦਾਈ ਨੇ, ਹੋ ਸਕਦਾ ਆਉਣ ਵਾਲੇ ਸਮੇਂ ਵਿਚ ਕੱਲ ਨੂੰ ਤੁਸੀਂ ਉਹਨਾਂ ਦੀ ਲਿਸਟ ਵਿੱਚ ਹੋਵੋ, ਉਹਨਾਂ ਦੀ ਲਾਈਨ ਦੇ ਵਿੱਚ ਤੁਸੀਂ ਹੋਵੋ। ਅੱਜ ਉਹ ਮੈਨੂੰ ਦੁੱਖ ਦੇ ਰਹੇ ਨੇ, ਅੱਜ ਉਹ ਮੇਰੇ ਲਈ ਕਸ਼ਟਦਾਈ ਨੇ, ਕੱਲ ਨੂੰ ਤੁਹਾਡੇ ਲਈ ਵੀ ਦੁਖਦਾਈ ਹੋ ਸਕਦੇ ਨੇ।
ਸ੍ਰੀ ਗੁਰੂ ਗੋਬਿੰਦ ਸਿੰਘ ਭੁਜ ਫਾਰੇ ਸ਼ਾਹ ਆਦਤੇ ਤਰਾਸ ਨਾ ਧਾਰੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੀਆਂ ਵਿਸ਼ਾਲ ਬਲ ਵਾਲੀਆਂ ਬਾਹਾਂ ਦੇ ਧਾਰਦੀ ਨੇ, ਇੰਨੇ ਬਲਵਾਨ ਤੇ ਨਿਡਰ ਨੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦਾ ਵੀ ਡਰ ਨਹੀਂ ਮੰਨਦੇ। ਸਾਡਾ ਡਰ ਤਾਂ ਉਹਨਾਂ ਨੇ ਕੀ ਮੰਨਣਾ, ਆਪਾਂ ਤਾਂ ਛੋਟੇ ਮੋਟੇ ਰਾਜੇ ਆ। ਉਹ ਤਾਂ ਏਡੇ ਨਿਡਰ ਤੇ ਬਲੀ ਨੇ ਕਿ ਔਰੰਗਜ਼ੇਬ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦੇ, ਉਹਦਾ ਵੀ ਭੈ ਤੇ ਖੌਫ ਨਹੀਂ ਮੰਨਦੇ।
ਉਜਾੜੇ ਉਛੀਨੇ ਗ੍ਰਾਮ,
ਉਹਨਾਂ ਨੇ ਸਾਡਾ ਦੇਸ਼ ਉਜਾੜ ਕੇ ਰੱਖ ਦਿੱਤਾ। ਸਾਡੇ ਕਈ ਪਿੰਡ ਸਾਡੇ ਕੋਲੋਂ ਖੋ ਕੇ ਆਪਣੇ ਅਧੀਨ ਕਰ ਲਏ ਨੇ। ਇਥੋਂ ਤੱਕ ਕਿ ਜਿਹੜੇ ਪਿੰਡ ਪਹਿਲਾਂ ਸਾਨੂੰ ਟੈਕਸ ਭਰਦੇ ਸੀ, ਉਹ ਹੁਣ ਉਹਨਾਂ ਕੋਲ ਮਾਮਲਾ ਤਾਰਦੇ ਹਨ।
ਕਈ ਵੇਰ ਕਿਨੋ ਸੰਗਰਾਮ,
ਕਈ ਵਾਰ ਆਪਾਂ ਉਹਨਾਂ ਨਾਲ ਸੰਗਰਾਮ ਕਰ ਲਿਆ, ਕਈ ਵਾਰ ਆਪਾਂ ਉਹਨਾਂ ਨਾਲ ਲੜਾਈ ਕਰਕੇ ਜੰਗ ਕਰਕੇ ਵੇਖ ਚੁੱਕੇ ਹਾਂ।
ਮੁਖੀ ਸੈਨਾ ਕੇ ਮਰੇ ਹਮਾਰੇ ਆਦ ਕੇਸਰੀ ਚੰਦ ਜੁਝਾਰੇ।
ਸਾਡੀ ਸੈਨਾ ਦੇ ਬੜੇ ਬੜੇ ਮੁਖੀਏ ਜਿਹੜੇ ਬੜੇ ਬੜੇ ਵਧੀਆ ਜਰਨੈਲ ਆਗੂ ਸਨ, ਸਾਡੀ ਫੌਜ ਦੇ ਸਿਰ ਕੱਢ ਸੂਰਮੇ ਹਰੀ ਚੰਦ ਵਰਗੇ, ਕੇਸਰੀ ਚੰਦ ਵਰਗੇ, ਉਹ ਗੁਰੂ ਜੀ ਨੇ ਜੰਗ ਦੇ ਮੈਦਾਨ ਦੇ ਵਿਚ ਮਾਰ ਮੁਕਾਏ ਹਨ।
ਪੁਜੈ ਨਸਲ ਤਾਂ ਲੜਬੇ ਮਾਏ,
ਜੇ ਆਪਾਂ ਉਹਨਾਂ ਨਾਲ ਲੜਾਈ ਕਰਕੇ ਉਹਨਾਂ ਦੀ ਬਰਾਬਰੀ ਕਰਨੀ ਚਾਹਾਂਗੇ ਤੇ ਮੇਰੇ ਖਿਆਲ ਵਿਚ ਆਪਾਂ ਲੜ ਕੇ ਉਹਨਾਂ ਦੇ ਬਰਾਬਰ ਨਹੀਂ ਪੁੱਜ ਸਕਦੇ।
ਪਰ ਕੀ ਕਈ ਵਾਰ ਬਲ ਜਾਏ,
ਔਰ ਅਸੀਂ ਉਹਨਾਂ ਨੂੰ ਕਈ ਵਾਰ ਆਪਣਾ ਬਲ ਲਾ ਕੇ ਪਰਖ ਚੁੱਕੇ ਹਾਂ। ਇੱਕ ਵਾਰ ਦੀ ਗੱਲ ਨਹੀਂ ਹੈ, ਕਈ ਵਾਰ ਅਸੀਂ ਆਪਣਾ ਜ਼ੋਰ ਲਾ ਕੇ ਤਾਣ ਲਾ ਕੇ ਉਹਨਾਂ ਨੂੰ ਪਰਖ ਚੁੱਕੇ ਹਾਂ।
ਜੇ ਅਬ ਬੈਠੇ ਰਹੇ ਕਰ ਟਾਰਾ ਰਾਜ ਦੇਸ਼ ਕੋ ਛੀਨੈ ਸਾਰਾ।
ਕਹਿੰਦਾ ਜੇ ਹੁਣ ਆਪਾਂ ਟਾਲਾ ਕਰਕੇ ਬੈਠੇ ਰਹੇ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਉਹਨਾਂ ਨੇ ਸਾਡਾ ਦੇਸ਼ ਸਾਡਾ ਰਾਜ ਸਾਡੇ ਕੋਲੋਂ ਖੋਹ ਲੈਣਾ। ਕਹਿੰਦਾ ਜੇ ਆਪਾਂ ਉਹਨਾਂ ਦਾ ਕੋਈ ਬੰਦੋਬਸਤ ਨਾ ਕੀਤਾ, ਇਸੇ ਤਰ੍ਹਾਂ ਕਾਲਾ ਮਟੋਲਾ ਕਰਕੇ ਬੈਠੇ ਰਹੇ ਵੀ ਚਲੋ ਕੋਈ ਨੀ ਸਮਾਂ ਪਾਸ ਕਰੀਏ। ਕਹਿੰਦਾ ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਉਹਨਾਂ ਨੇ ਸਾਡਾ ਦੇਸ਼ ਤੇ ਸਾਡਾ ਰਾਜ ਸਾਡੇ ਕੋਲੋਂ ਖੋਹ ਲੈਣਾ।
ਨਿਤ ਪ੍ਰਤੀ ਦਲ ਸਿੰਘਾਂ ਕੋ ਆਵੇ,
ਨਿਤਾ ਪ੍ਰਤੀ ਸਿੰਘਾਂ ਦਾ ਦਲ ਚੜ ਕੇ ਆਉਂਦਾ। ਇੱਕ ਦਿਨ ਦੀ ਗੱਲ ਨਹੀਂ, ਰੋਜ਼ ਉਹਨਾਂ ਦਾ ਦਲ ਉਹਨਾਂ ਦੇ ਸਿੰਘ ਚੜ ਕੇ ਆਉਂਦੇ ਹਨ।
ਲੁੱਟ ਕੁੱਟ ਕਰ ਮਿਟ ਹੱਟ ਜਾਵੇ,
ਉਹ ਸਾਡੇ ਇਲਾਕਿਆਂ ਵਿਚ ਲੁੱਟ ਕਸੁੱਟ ਕਰਦੇ ਨੇ, ਸਾਡੇ ਇਲਾਕੇ ਦੇ ਲੋਕਾਂ ਨੂੰ ਤੰਗ ਕਰਦੇ ਨੇ, ਉਹਨਾਂ ਦੀਆਂ ਫਸਲਾਂ ਵੱਢ ਕੇ ਲੈ ਜਾਂਦੇ ਨੇ, ਏਦਾਂ ਉਹ ਸਾਨੂੰ ਰੋਜ਼ ਤੰਗ ਕਰ ਰਹੇ ਹਨ।
ਬਾਜਤ ਰਹੇ ਬੰਦੂਕ ਸਦਾਏ,
ਔਰ ਸਦਾ ਨਗਾਰੇ ਵੱਜਦੇ ਰਹਿੰਦੇ ਨੇ ਉਹਨਾਂ ਦੇ। ਸਾਡੀ ਰਿਆਸਤ ਵਿਚ ਹਰ ਵੇਲੇ ਬੰਦੂਕਾਂ ਦੀ ਕੜਾ ਕੜੀ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਸਾਡੀ ਪਰਜਾ ਦੇ ਲੋਕ ਬੜੇ ਵੱਡੇ ਭਾਰੀ ਸਹਿਮ ਤੇ ਡਰ ਵਿਚ ਜੀ ਰਹੇ ਹਨ।
ਮਰੇ ਕੇ ਮਾਰੇ ਫਤਿਹ ਬੁਲਾਏ,
ਕਹਿੰਦਾ ਵੀ ਜਦੋਂ ਉਹ ਜੰਗ ਵਿਚ ਲੜਦੇ ਨੇ ਜਾਂ ਮਰਦੇ ਨੇ ਜਾਂ ਮਾਰਦੇ ਨੇ, ਔਰ ਜਿੱਥੇ ਵੀ ਮਰਦੇ ਮਾਰਦੇ ਨੇ ਗੱਜ ਕੇ ਫਤਿਹ ਬੁਲਾਉਂਦੇ ਨੇ।
ਸ਼ਾਹ ਪੁਕਾਰ ਸੁਨੀਕ ਸਾਰੇ,
ਕਹਿਣ ਲੱਗਾ ਆਪਾਂ ਇੱਕ ਵਾਰੀ ਪਹਿਲਾਂ ਬਾਦਸ਼ਾਹ ਕੋਲ ਪੁਕਾਰ ਕਰ ਚੁੱਕੇ ਹਾਂ ਇਸ ਮਸਲੇ ਤੇ। ਬਾਦਸ਼ਾਹ ਔਰੰਗਜ਼ੇਬ ਦੇ ਕੋਲ ਆਪਾਂ ਪੁਕਾਰ ਭੇਜੀ ਸੀ, ਇੱਕ ਵਾਰ ਆਪਾਂ ਬਾਦਸ਼ਾਹ ਦੇ ਕੋਲ ਵੀ ਇਹ ਪੁਕਾਰ ਕਰ ਚੁੱਕੇ ਹਾਂ।
ਲੜਿਓ ਆਨ ਲਸ਼ਕਰ ਤਬ ਭਾਰੇ,
ਉਸ ਵੇਲੇ ਬਾਦਸ਼ਾਹ ਦਾ ਬੜਾ ਵੱਡਾ ਲਸ਼ਕਰ ਆਇਆ ਸੀ, ਬਾਦਸ਼ਾਹ ਦੀਆਂ ਬੜੀਆਂ ਵੱਡੀਆਂ ਬਾਦਸ਼ਾਹੀ ਸੈਨਾਵਾਂ ਬਾਦਸ਼ਾਹੀ ਫੌਜਾਂ ਉਹ ਆਈਆਂ ਸਨ ਤੇ ਬੜਾ ਵੱਡਾ ਭਾਰੀ ਜੰਗ ਯੁੱਧ ਹੋਇਆ ਸੀ ਆਨੰਦਪੁਰ ਸਾਹਿਬ ਦੇ ਮੈਦਾਨ ਚ।
ਅਬ ਕਹਿ ਜਾਏ ਕਹਾਂ ਕਹਿ ਜਾਓ,
ਕਹਿੰਦੇ ਜੇ ਹੁਣ ਆਪਾਂ ਦੁਬਾਰਾ ਬਾਦਸ਼ਾਹ ਕੋਲ ਜਾਂਦੇ ਹਾਂ ਤੇ ਕੀ ਕਵਾਂਗੇ ਜਾ ਕੇ। ਅੱਗੇ ਇੱਕ ਵਾਰੀ ਬਾਦਸ਼ਾਹ ਨੂੰ ਆਪਾਂ ਕਹਿ ਬੈਠੇ ਹਾਂ, ਹੁਣ ਦੁਬਾਰਾ ਬਾਦਸ਼ਾਹ ਨੂੰ ਕੀ ਆਖਾਂਗੇ ਵੀ ਸਾਡੇ ਕੋਲੋਂ ਗੁਰੂ ਜੀ ਕਾਬੂ ਨਹੀਂ ਆਏ, ਬਾਦਸ਼ਾਹ ਸਾਨੂੰ ਲਾਹਨਤਾਂ ਪਾਵੇਗਾ, ਧਰਕਾਰਾਂ ਪਾਵੇਗਾ ਵੀ ਤੁਸੀਂ ਕਾਹਦਾ ਰਾਜ ਲਈ ਬੈਠੇ ਹੋ ਜੇ ਤੁਸੀਂ ਇੱਕ ਗੁਰੂ ਜੀ ਨੂੰ ਕਾਬੂ ਨਹੀਂ ਕਰ ਸਕਦੇ। ਕਹਿੰਦਾ ਵੀ ਪਹਿਲਾਂ ਵੀ ਆਪਾਂ ਬਾਦਸ਼ਾਹ ਕੋਲ ਇੱਕ ਵਾਰੀ ਪੁਕਾਰ ਕਰ ਬੈਠੇ ਆ, ਹੁਣ ਆਪਾਂ ਦੁਬਾਰਾ ਬਾਦਸ਼ਾਹ ਨੂੰ ਕੀ ਕਹਾਂਗੇ ਕੀ ਆਖਾਂਗੇ।
ਨਿਰਬਲ ਅਦਕ ਲਖੈ ਮਨ ਮਾਊ,
ਬਾਦਸ਼ਾਹ ਸਮਝੇਗਾ ਕਿ ਰਾਜੇ ਉੱਕਾ ਹੀ ਨਿਰਬਲ ਨੇ, ਇਹ ਰਾਜੇ ਜਿਹੜੇ ਨੇ ਕਾਇਰ ਨੇ, ਗੀਦੀ ਨੇ, ਸਾਨੂੰ ਤਾਂ ਉਹ ਬੁਜਦਲ ਸਮਝੇਗਾ, ਸਾਨੂੰ ਤਾਂ ਫਿਰ ਬਾਦਸ਼ਾਹ ਬਿਲਕੁਲ ਹੀ ਨਿਰਬਲ ਤੇ ਕਮਜ਼ੋਰ ਸਮਝੇਗਾ।
ਬਾਰ ਬਾਰ ਕੀ ਸੁਣੇ ਪੁਕਾਰ,
ਇਹ ਬਾਰ ਬਾਰ ਉਹ ਸਾਡੀ ਪੁਕਾਰ ਕੀ ਸੁਣੇਗਾ, ਰੋਜ਼ ਰੋਜ਼ ਅਸੀਂ ਉਹਨੂੰ ਕੀ ਹੁਣ ਪੁਕਾਰਾਂ ਕਰੀਏ।
ਕਹਿ ਖਿਜ ਪਰੈ ਕਰੈ ਬੁਰਿਆਰ,
ਹੋ ਸਕਦਾ ਜੇ ਹੁਣ ਅਸੀਂ ਦੁਬਾਰਾ ਪੁਕਾਰ ਕੀਤੀ ਬਾਦਸ਼ਾਹ ਕੋਲ, ਤੇ ਬਾਦਸ਼ਾਹ ਸਾਡੇ ਨਾਲ ਖਿਜ ਵੀ ਸਕਦਾ, ਬਾਦਸ਼ਾਹ ਆ ਉਹਦਾ ਕੀ ਪਤਾ ਕਿੱਧਰ ਨੂੰ ਮੂਡ ਹੋ ਜਾਏ। ਕਹਿੰਦਾ ਉਹ ਸਾਡੇ ਨਾਲ ਖਿੱਜ ਵੀ ਸਕਦਾ, ਹੋ ਸਕਦਾ ਸਾਡਾ ਹੀ ਬੁਰਾ ਕਰ ਦੇ, ਉਹ ਆਪਣੇ ਨਵਾਬਾਂ ਨੂੰ ਭੇਜਦੇ ਵੀ ਚਲੋ ਤੁਹਾਨੂੰ ਜੇਲ ਚ ਡੱਕਦਾ, ਤੁਹਾਡਾ ਰਾਜ ਮੈਂ ਲੈਣਾ, ਮੈਂ ਆਪੇ ਚਲਾਵਾਂਗਾ। ਏਦਾਂ ਵੀ ਕਹਿ ਸਕਦਾ ਜੇ ਤੁਹਾਡੇ ਕੋਲੋਂ ਰਾਜ ਨਹੀਂ ਚੱਲਦਾ ਤੇ ਮੈਂ ਲੈ ਲੈਣਾ, ਏਦਾਂ ਉਹ ਕਹਿ ਸਕਦਾ ਸਾਡਾ ਬੁਰਾ ਵੀ ਕਰ ਸਕਦਾ।
ਇੱਕ ਸੋ ਜੇ ਗੁਰ ਕੇ ਸਿੱਖ ਮਰੈ, ਆਏ ਹਜ਼ਾਰੋ ਕਿਸਨ ਦਰੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜੇ ਜੰਗ ਦੇ ਮੈਦਾਨ ਵਿਚ ਗੁਰੂ ਦਾ 100 ਸਿੰਘ ਮਰਦਾ ਤੇ 100 ਸਿੰਘ ਦੀ ਥਾਂ ਤੇ ਹਜ਼ਾਰਾਂ ਹੋਰ ਆ ਕੇ ਕੇਸਾ ਧਾਰੀ ਬਣ ਜਾਂਦੇ ਨੇ। ਕਹਿੰਦਾ ਬੜੀ ਵੱਡੀ ਹੈਰਾਨੀ ਦੀ ਗੱਲ, ਸਮੱਸਿਆ ਤਾਂ ਇਹ ਹੈ ਨਾ ਵੀ ਜੇ ਉਹਨਾਂ ਦਾ 100 ਸਿੰਘ ਅਸੀਂ ਮਾਰ ਵੀ ਦਿੰਨੇ ਆ ਹਿੰਮਤ ਕਰਕੇ ਤੇ ਹਜ਼ਾਰ ਹੋਰ ਆ ਜਾਂਦਾ, ਕੇਸਾ ਧਾਰੀ ਹੋ ਕੇ ਹਜ਼ਾਰਾਂ ਹੋਰ ਆ ਜਾਂਦੇ ਨੇ।
ਨੈ ਨਿਪਟੇ ਨੈ ਪਾਏ ਪਰਾਜੈ,
ਉਹ ਨਾ ਤਾਂ ਸਾਡੇ ਕੋਲੋਂ ਮੁੱਕਦੇ ਨੇ ਤੇ ਨਾ ਹੀ ਸਾਡੇ ਕੋਲੋਂ ਹਾਰਦੇ ਨੇ।
ਹਨ ਲਾਭ ਕੋ ਲਖੈ ਨਾ ਕਾਜੈ,
ਨਾ ਸਾਡੇ ਕੋਲੋਂ ਹਾਰਦੇ ਨੇ ਨਾ ਸਾਡੇ ਕੋਲੋਂ ਮੁੱਕਦੇ ਨੇ। ਖਾਲਸਾ ਜੀ, ਇਹ ਦੁਸ਼ਮਣ ਦੇ ਮੂੰਹ ਦੀ ਜ਼ੁਬਾਨੀ ਹੈ। ਦੁਸ਼ਮਣ ਇਹ ਗੱਲ ਕਹਿ ਰਿਹਾ ਹੈ ਕਿ ਗੁਰੂ ਕੇ ਸਿੰਘ ਸਾਡੇ ਕੋਲੋਂ ਮੁੱਕਦੇ ਨਹੀਂ, ਅਸੀਂ ਮੁਕਾ ਕੇ ਥੱਕ ਗਏ ਹਾਂ। ਕਿੱਡੀ ਲੰਮੀ ਆ ਸਾਡੀ ਕਤਾਰ ਲੋਕੋ, ਮਾਰਿਆ ਮੁੱਕਦੇ ਨਹੀਂ ਅਸੀਂ, ਕਿੱਡੀ ਲੰਮੀ ਆ ਸਾਡੀ ਕਤਾਰ ਲੋਕੋ, ਇਹ ਮਾਰਿਆ ਨਹੀਂ ਮੁੱਕਦੇ ਨਾ ਹਰਾਇਆ ਹਾਰਦੇ ਨੇ। ਕਹਿੰਦਾ ਇਹੋ ਜਿਹੇ ਨੇ ਕਿ ਨਾ ਹਰਾਇਆ ਹਾਰਦੇ ਨੇ ਨਾ ਮੁਕਾਇਆ ਮੁੱਕਦੇ ਨੇ। ਹਾਨ ਲਾਭ ਕੋ ਲਖੈ ਨਾ ਕਾਜੈ, ਇਹਨਾਂ ਨੂੰ ਨਾ ਪਤਾ ਕੁਝ ਹਾਨੀ ਦਾ, ਇਹਨਾਂ ਨੂੰ ਨਾ ਪਤਾ ਕੁਝ ਲਾਭ ਦਾ, ਬਸ ਕੇਵਲ ਲੜਨਾ ਹੀ ਜਾਣਦੇ ਨੇ। ਜਦੋਂ ਲੜਦੇ ਨੇ ਉਸ ਵੇਲੇ ਫਿਰ ਕਮਾਲ ਹੀ ਕਰ ਦਿੰਦੇ ਨੇ। ਹਾਂਜੀ,
ਸੁਣੋ ਗਿਰੀਸ਼ਰ ਕਰੋ ਉਪਾਏ,
ਪਹਾੜੀ ਰਾਜੇ ਹੁਣ ਚੁੱਪ ਨਾ ਬੈਠੋ, ਉਪਾਅ ਕਰੋ ਕੋਈ, ਸੋਚੋ ਕੁਝ ਇਹਨਾਂ ਦਾ, ਇਹਨਾਂ ਦਾ ਕੋਈ ਬੰਦੋਬਸਤ ਕਰੋ।
ਬਿਗੜਤ ਕਾਰਜ ਸਮਝਾਏ,
ਇਸੇ ਤਰ੍ਹਾਂ ਆਪਾਂ ਬੈਠੇ ਰਹੇ ਤੇ ਆਪਣੇ ਕੰਮ ਵਿਗੜ ਜਾਣਗੇ ਸਾਰੇ, ਆਪਣੇ ਸਾਰੇ ਕੰਮ ਵਿਗੜ ਜਾਣਗੇ।
ਸੁਣਤ ਘੁਮੰਡ ਚੰਦ ਸਭ ਪਾਖਾ, ਕੋ ਉਪਾਏ ਤੁਮਨੇ ਅਬ ਲਾਖਾ।
ਰਾਜਾ ਘੁਮੰਡ ਚੰਦ ਬੋਲਿਆ ਲਾਗਿਓ, ਕਹਿੰਦਾ ਕਿਹੜਾ ਉਪਾਅ ਤੁਸੀਂ ਸੋਚਿਆ, ਤੁਸੀਂ ਕੀ ਉਪਾਅ ਸੋਚਿਆ ਭੀਮ ਚੰਦ, ਤੂੰ ਆਪਣੇ ਮਨ ਚ ਕੀ ਵਿਚਾਰ ਕੀਤੀ ਆ, ਕੀ ਸੋਚਿਆ ਹੈ?
ਬਿਨਾ ਲੜਨ ਤੇ ਅਪਰ ਨਾ ਕੋ,
ਕਹਿੰਦਾ ਲੜਨ ਤੋਂ ਬਿਨਾਂ ਤਾਂ ਕੋਈ ਉਪਾਅ ਹੈ ਹੀ ਨਹੀਂ। ਹੋਰ ਹੁਣ ਹੱਥ ਜੋੜ ਕੇ ਉਹਨਾਂ ਅੱਗੇ ਮਿੰਨਤ ਤਾਂ ਕਰਨੋ ਰਹੇ। ਕਹਿੰਦਾ ਵੀ ਲੜਨ ਤੋਂ ਬਿਨਾਂ, ਘਮੰਡ ਚੰਦ ਰਾਜਾ ਨਾ ਵੀ ਘਮੰਡ ਚੰਦ ਹੈ ਵੀ ਘਮੰਡੀ ਸੀ, ਕਹਿੰਦਾ ਵੀ ਆਪਣੇ ਕੋਲ ਲੜਾਈ ਤੋਂ ਬਿਨਾਂ ਤਾਂ ਕੋਈ ਉਪਾਅ ਹੈ ਹੀ ਨਹੀਂ, ਬਸ ਇੱਕ ਉਪਾਅ ਇਹੀ ਹੈ ਵੀ ਆਪਾਂ ਉਹਨਾਂ ਨਾਲ ਲੜ ਹੀ ਸਕਦੇ ਹਾਂ।
ਮਿਲੇ ਨਾ ਬਚੋ ਛੀਨ ਲੈ ਸੋ,
ਜੇ ਉਹਨਾਂ ਨਾਲ ਮਿਲ ਕੇ ਰਹੋਗੇ ਹੱਥ ਜੋੜ ਕੇ, ਉਹਨਾਂ ਨੇ ਸਾਡੇ ਕੋਲੋਂ ਜੋ ਕੁਝ ਬਚਿਆ ਉਹ ਸਾਰਾ ਕੁਝ ਖੋਹ ਲੈਣਾ।
ਪ੍ਰਥਮ ਸ਼ਾਹ ਟਿਕ ਬਣੇ ਨਾ ਜਾਣਾ,
ਕਹਿੰਦਾ ਪਹਿਲਾਂ ਆਪਾਂ ਲੜੀਏ, ਕਿਉਂਕਿ ਜੇ ਆਪਾਂ ਹੁਣ ਬਾਦਸ਼ਾਹ ਕੋਲ ਜਾਂਦੇ ਆ ਪਹਿਲਾਂ ਬਾਦਸ਼ਾਹ ਕੋਲ ਜਾਣਾ ਨਹੀਂ ਬਣਦਾ।
ਐਨਾ ਸੱਚ ਕਹਲ ਕਮਸਾਨਾ,
ਪਹਿਲਾਂ ਆਪਣੀ ਫੌਜ ਇਕੱਠੀ ਕਰੋ, ਸੈਨਾ ਇਕੱਠੀ ਕਰੋ, और सेना इकट्ठी करके घमासान जंग करो।
लड़वे कोदे पे तरह जे आलस, राज करन की तरह न लालस।
जे राजा लड़ाई करन तो आलस रखे ना भी छड़ो परे की लड़ना है। कहंदा फिर वो राजा राज करन दी लालसा छड़ दे फिर वो राज नहीं कर सकता। जेड़ा राजा जंग करन तो आलस करे लड़ाई करन तो आलस करे कहंदे ओ राजा फिर राज करन दी लालसा छड़ देवे त्याग देवे।
रिप बस होए ना दंड बहीना।
दुश्मन कदे काबू नहीं हो सकता जदों तक ओनू दंड ना देओ। दुश्मन काबू विच तां ही आ सकदा जे ओनू दंड देवो।
सदा प्रताप सदंड अधीना।
और जे उनां नू दंड देओगे तां तुहाडा प्रताप वधेगा, तां तुहाडे राज भाग दा प्रताप वधेगा।
बिना दंड ते कोई न जाने।
दंड तो बिना नहीं कोई जानदा। ए समां इहो जिहा जदों तक दुश्मन नू दंड नहीं देंदे उदो तक ओ सानू राजे नहीं समझेगा, साडा प्रताप नहीं जानगे।
प्रजा दीन भी तिस्कृत ठाने।
फिर प्रजा भी दीन हो जाती है फिर ओ भी अगो कहंदे प्रजा भी जेड़ी है दीन होके कगे आंदी है।
जग मैं ऊच के नीच समाजा, दंड देन ते सरे न काजा।
कहंदा भी भावे इस जगत विच उच्चा ते भावे कोई नीमा है, दंड देन दे नाल ही सारे काम सरदे ने। भावे कोई उच्चा नीवा सब नू दंड मिले फिर ही ओ काम सवरदा है।
सुनत कमांड चंद के आशे।
जदों राजे कमांड चंद दे इस आशे नू बोला ने राजिया ने सुनिया।
भूम चंद पुन बाक प्रकाश है।
राजा भूप चंद उस वेले बोलिया कहन लगा।
जथा योग तुम नीति विचारी।
राजा भूप चंद कहंदा हे राजा कमांड चंद जेड़ी नीति तू दसी है बिलकुल जथा योग इसे तरह सही है जो तू दसिया है।
उचित न मिटे मान कर हारे।
एदा उचित नहीं है कि आपा हार मान के बैठ जाइए, हार के बह जाइए, पहला ही लड़न तो हार के बैठ जाइए, ए उचित नहीं है।
मरे युद्ध में वीर कनेरे, सिमरे तिनो मरन डर हेरे।
तेरी लड़न वाली गल तो ठीक है पर हे कमांड चंद सानू ओ जंग नहीं भुल दे जिन्हां जंगा विच गुरु ते गुरु खालसे नाल लड़दियां साडे बड़े बड़े वीर दलेर मारे गए ने, साडे बड़े बड़े वीर योधे जंग दे विच मारे गए ने, ओ नहीं सानू भुल दे। उना नू याद करके साडे मन विच मरन दा डर पैदा हुंदा।
राजन को ए बात न नीके।
पर फिर भी राजयां नू ए गल चंगी नहीं कि ओ मरन दा डर अपने मन विच रखण ते लड़ाई करना छड़ देण। राजयां वास्ते ए गल नहीं सोभदी, ए गल चंगी नहीं।
उद्दम करन बात है नीके।
राजे दा धर्म तां ए है वी भावें हार जाए दोबारा फेर उद्दम करे, दोबारा फेर पुरुषार्थ करे।
थोड़े सिंह अबे गुर तीर।
हाले तक ता गुरु जी दे कोल थोड़े जे गिनती दे सिंह हन।
लड़ो भले ले कब पट वीर वीर।
कहंदा पटा दी सूरमिया दी भीड़ लै के हुण आपां उनां नाल लड़ सकदे आं, उनां कोल कोई हाले बहुता वड्डा दल नहीं है।
अमरी भूम विखै नै फेरै, जीने मिटत उचित हम लड़ै।
कहंदा साडी धरती विच ओ ना फिरन ते जे फिरनो नहीं हटदे ते फिर साडे वास्ते उचित है कि सानू उना नाल लड़ना चाहिदा, सानू उना नाल जंग करना चाहिदा।
इत्यादिक मिल मसलत करे।
इतना इना सारे राजयां ने रल के सलाह कीती कहंदे वाकई लड़ना चाहिदा, जंग करना चाहिदा।
बोल के लड़ने हित बुद्ध धरे।
इना सारे मूर्खा ने रल के सलाह करके इसे तरह ही ए सलाह कीती के हुण लड़ाई करनी चाहिदी है, जंग ही करना चाहिदा है।
सकल समाज तैयार को कीन।
इन्हां ने अपना सारा समाज तैयार कर लिया।
उल्का अरब रोध पर लीन।
बहुत सारियां गोलियां, बहुत सारा बारूद सिक्का ਉਹ ਇਹਨਾਂ ਨੇ ਇਕੱਠਾ ਕਰਕੇ ਰੱਖ ਲਿਆ।
ਸਤਿਗੁਰ ਕੇ ਟਿਗ ਲਿਖੇ ਪਠਾਏ, ਅਬ ਲੋਟਰੋ ਰਹੇ ਗਮ ਖਾਏ।
ਇਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਵੀ ਲਿਖ ਕੇ ਭੇਜ ਦਿੱਤਾ, ਕਹਿਣ ਲੱਗਾ ਹੁਣ ਤੱਕ ਤਾਂ ਅਸੀਂ ਗਮ ਖਾ ਕੇ ਟਿਕੇ ਹੋਏ ਸੀ, ਹੁਣ ਤੱਕ ਤਾਂ ਗਮ ਖਾ ਕੇ ਅਸੀਂ ਟਲੇ ਹੋਏ ਸੀ।
ਨਿਤ ਵਿਗਾੜ ਕਰ ਸਿੰਘ ਸਿਧਾਰੈ,
ਤੁਹਾਡੇ ਜਿਹੜੇ ਸਿੰਘ ਨੇ ਉਹ ਸਾਡਾ ਵਿਗਾੜ ਕਰਦੇ ਨੇ, ਰੋਜ਼ ਸਾਡੇ ਪਿੰਡ ਉਜਾੜਦੇ ਨੇ, ਸਾਡੇ ਪਿੰਡਾਂ ਨੂੰ ਉਜਾੜ ਕੇ ਚਲੇ ਜਾਂਦੇ ਨੇ।
ਲੂਟ ਕੂਟ ਕਰਕੇ ਮਨ ਮਾਰੇ,
ਲੂਟ ਕੂਟ ਕਰਕੇ ਸਾਡੇ ਬੰਦਿਆਂ ਨੂੰ ਮਾਰਦੇ ਨੇ, ਸਾਡੇ ਨਗਰਾਂ ਨੂੰ ਉਜਾੜਦੇ ਨੇ।
ਤੁਮਨੇ ਟਰੋ ਹੇਰ ਹਮ ਹਾਰੇ, ਅਬ ਬਾਜੇਂਗੇ ਲੋਕ ਰਾਰੇ।
ਪਹਾੜੀ ਰਾਜਿਆਂ ਨੇ ਲਿਖ ਕੇ ਭੇਜਿਆ ਗੁਰੂ ਜੀ ਨੂੰ, ਕਹਿੰਦਾ ਤੁਸੀਂ ਨਹੀਂ ਟਲਦੇ, ਜੇ ਤੁਸੀਂ ਨਹੀਂ ਹਟਦੇ ਤੇ ਅਸੀਂ ਹੁਣ ਹਾਰ ਗਏ ਆ, ਆਖਰਕਾਰ ਹੁਣ ਸਾਨੂੰ ਵੀ ਜੰਗ ਦੇ ਮੈਦਾਨ ਵਿਚ ਲੜਨਾ ਪਵੇਗਾ ਗੁਰੂ ਜੀ, ਹੁਣ ਤਾਂ ਫਿਰ ਲੋਹੇ ਤੇ ਲੋਹਾ ਹੀ ਵੱਜੇਗਾ ਜੇ ਤੁਸੀਂ ਨਹੀਂ ਹਟਦੇ।
ਨਹੀਂ ਤਾਂ ਇਸ ਤੋਂ ਪਾਏ ਨਾ ਫੇਰੋ,
ਨਹੀਂ ਤਾਂ ਹਾਲੇ ਵੀ ਕੁਝ ਨਹੀਂ ਵਿਗੜਿਆ ਗੁਰੂ ਜੀ, ਤੁਸੀਂ ਆਪਣੇ ਸਿੰਘਾਂ ਨੂੰ ਰੋਕ ਲਓ, ਉਹ ਸਾ ਕੇ ਸਾਡੇ ਇਲਾਕੇ ਚ ਫੇਰਾ ਨਾ ਪਾਉਣ, ਸਾਡੇ ਨਗਰਾਂ ਵਿਚ ਨਾ ਆਉਣ। ਤੁਸੀਂ ਆਪਣੇ ਡੇਰੇ ਵਿਚ ਖੁਸ਼ੀ ਸਮੇਤ ਬੈਠੇ ਰਹੋ, ਆਪਣੇ ਡੇਰੇ ਚੋ ਬਾਹਰ ਨਾ ਨਿਕਲਿਆ ਕਰੋ।
ਸਭਾ ਮਜਾਰ ਲਿਖਿਓ ਜਾਵੇ ਆਯੋ, ਸ੍ਰੀ ਕਲਗੀ ਧਰ ਨੇ ਸੋ ਪਡਵਾਯੋ।
ਚਿੱਠੀ ਲਿਖ ਕੇ ਪਹਾੜੀ ਰਾਜਿਆਂ ਨੇ ਧਮਕੀ ਭਰੀ, ਇਹ ਚਿੱਠੀ ਗੁਰੂ ਸਾਹਿਬ ਕੋਲ ਭੇਜੀ ਤੇ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ, ਸੁਣਾਓ ਪੜ ਕੇ ਆਪਣੀ ਸਭਾ ਦੇ ਵਿਚ, ਮਹਾਰਾਜ ਜੀ ਨੇ ਪੜਵਾ ਕੇ ਸੁਣੀ ਹੈ।
ਸਭ ਰਾਜੇ ਇਕੱਠੇ ਪੁਨ ਹੈ ਕਹਿ,
ਮਹਾਰਾਜ ਜੀ ਨੇ ਸੁਣਿਆ ਕਿ ਜਿੰਨੇ ਰਾਜੇ ਨੇ ਸਾਰੇ ਇਕ ਜਗ੍ਹਾ ਤੇ ਇਕੱਠੇ ਹੋ ਗਏ ਨੇ,
ਸਕੇਲੀ ਧਨ ਬੋਧ ਕਹਿ,
ਔਰ ਬਹੁਤ ਸਾਰੀ ਸੈਨਾ ਪੈਸੇ ਦੇ ਕੇ ਰੁਪਈਏ ਦੇ ਕੇ ਇਨ੍ਹਾਂ ਨੇ ਇਕੱਠੀ ਕੀਤੀ ਹੈ।
ਜਾਤ ਲਿਓ ਫੇਰ ਤੁਮ ਸੰਗ,
ਸਿੱਖ ਕਹਿਣ ਲੱਗੇ ਮਹਾਰਾਜ ਜੀ ਹੁਣ ਰਾਜੇ ਤੁਹਾਡੇ ਨਾਲ ਫੇਰ ਲੜਨਾ ਚਾਹੁੰਦੇ ਨੇ, ਫੇਰ ਜੰਗ ਕਰਨਾ ਚਾਹੁੰਦੇ ਨੇ।
ਰਣਪ੍ਰਿਯ ਸੁਣ ਕੇ ਨ੍ਰਿਪਤ ਕੁਟੰਗ,
ਕਲਗੀ ਧਰ ਤਾਂ ਪਹਿਲਾਂ ਹੀ ਜੰਗ ਨਾਲ ਪਿਆਰ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਿਆਂ ਦੀ ਕੂਟਨੀਤੀ ਨੂੰ ਸੁਣਿਆ।
ਲਿਖਵਾਇਓ ਉਤਰ ਤਤਕਾਲਾ, ਗਿਰਦੀਸ਼ਨ ਕੋ ਰਾਜ ਵਿਸਾਲਾ।
ਪਹਾੜੀ ਰਾਜਿਆਂ ਦੀ ਇਸ ਚਿੱਠੀ ਦਾ ਜਵਾਬ ਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਵਾਇਆ, ਆਖਿਆ ਭਾਈ ਇਹਦਾ ਜਵਾਬ ਸਾਡੇ ਵੱਲੋਂ ਲਿਖ ਕੇ ਪਹਾੜੀ ਰਾਜਿਆਂ ਨੂੰ ਭੇਜ ਦਿਓ।
ਕਰੇ ਖੇਰ ਬਿਤੀ ਜਬ ਜੈ ਹੈ, ਕੋ ਅੜ ਪਰੈ ਤਾਂ ਸਿੰਘ ਲੜੈ।
ਮਹਾਰਾਜ ਜੀ ਕਹਿੰਦੇ ਰਾਜਿਓ, ਸਾਡੇ ਸਿੰਘ ਕਿਸੇ ਨਾਲ ਵਧੀਕੀ ਨਹੀਂ ਕਰਦੇ, ਸਾਡੇ ਸਿੰਘ ਸ਼ਿਕਾਰ ਖੇਡਣ ਜਾਂਦੇ ਨੇ, ਪਰ ਜੇ ਕੋਈ ਉਹਨਾਂ ਨਾਲ ਸ਼ਿਕਾਰ ਖੇਡਦਿਆਂ ਵੀ ਅੜਦਾ ਹੈ, ਉਹਦੇ ਨਾਲ ਸਾਡੇ ਸਿੰਘ ਲੜਦੇ ਨੇ, ਉਹਦੇ ਨਾਲ ਸਾਡੇ ਸਿੰਘ ਯੁੱਧ ਕਰਦੇ ਨੇ।
ਫਿਰ ਦੂਣ ਮੈਂ ਦੇਖ ਨਾ ਸਕੈ,
ਸਾਡੇ ਸਿੰਘਾਂ ਨੂੰ ਦੂਣ ਵਿਚ ਫਿਰਦਿਆਂ ਤੁਸੀਂ ਵੇਖ ਨਹੀਂ ਸਕਦੇ।
ਜੰਗ ਕਰਨ ਕੋ ਤਕੋ,
ਬਿਨਾਂ ਕਾਰਨ ਤੋਂ ਹੀ ਤੁਸੀਂ ਸਾਡੇ ਨਾਲ ਜੰਗ ਲੜਨਾ ਚਾਹੁੰਦੇ ਹੋ, ਤੇ ਫਿਰ ਅਸੀਂ ਵੀ ਤਿਆਰ ਬੈਠੇ ਹਾਂ।
ਕਹਿੰਦੇ
ਜੇ ਤੁਸੀਂ ਓਦਾਂ ਹੀ ਲੜਨਾ ਚਾਹੁੰਦੇ ਨਾ ਬਿਨਾਂ ਗੱਲ ਤੋਂ, ਹਾਲਾਂਕਿ ਕੋਈ ਕਾਰਨ ਨਹੀਂ ਲੜਨ ਦਾ, ਸਾਡੇ ਸਿੰਘ ਕੋਈ ਵਧੀਕੀ ਨਹੀਂ ਕਰ ਰਹੇ, ਉਹੀ ਉਹਨਾਂ ਨਾਲ ਹੀ ਲੜਦੇ ਨੇ ਜਿਹੜੇ ਉਹਨਾਂ ਨਾਲ ਲੜਨ ਵਾਸਤੇ ਆਉਂਦੇ ਨੇ, ਪਰ ਜੇ ਤੁਸੀਂ ਫਿਰ ਵੀ ਲੜਨਾ ਚਾਹੁੰਦੇ ਹੋ ਸਾਡੇ ਨਾਲ, ਤੇ ਅਸੀਂ ਕਿਹੜਾ ਇੱਥੇ ਡਰ ਕੇ ਬੈਠੇ ਹਾਂ। ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਵੀ ਆਪਣੇ ਹੱਥਾਂ ਚ ਹਥਿਆਰ ਧਾਰਨ ਕਰੀ ਬੈਠੇ ਆ, ਸਾਡੀਆਂ ਵੀ ਬੰਦੂਕਾਂ ਵਿਚ ਗੋਲੀਆਂ ਪਾਈਆਂ ਹੋਈਆਂ, ਸਾਡੇ ਵੀ ਮਿਆਨਾਂ ਵਿਚ ਪਾਈਆਂ ਹੋਈਆਂ ਤੇਗਾਂ ਖੜਕਦੀਆਂ ਨੇ, ਪੱਥੇ ਵਿਚ ਪਏ ਹੋਏ ਤੀਰ ਸਾਡੇ ਕਾਲੇ ਨੇ, ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਜਾਣ ਲਈ।
ਖਾਲਸਾ ਲੜੈ ਮਾਰਨ ਮਰਨ ਯੁੱਧ ਮੈਂ ਫਿਰੈ।
ਲੜਨਾ ਚਾਹੁੰਦੇ ਹੋ ਤੇ ਸਾਡਾ ਖਾਲਸਾ ਲੜੇਗਾ, ਜੰਗ ਦੇ ਮੈਦਾਨ ਵਿਚ ਮਾਰਨਾ ਤੇ ਮਰਨਾ ਸਾਡਾ ਖਾਲਸਾ ਕਰੇਗਾ।
ਜਦੋਂ ਜੇ ਤੁਮ ਏਥਾ ਨੈ ਦੇਰ,
ਤੁਸੀਂ ਉਧਰੋਂ ਚੜਾਈ ਕਰਕੇ ਆਓਗੇ ਤੇ ਇਧਰੋਂ ਸਾਡੇ ਵੱਲੋਂ ਵੀ ਮਹਾਰਾਜ ਜੀ ਕਹਿੰਦੇ ਕੋਈ ਦੇਰੀ ਨਹੀਂ ਹੈ। ਕਲਗੀਧਰ ਨੇ ਨਿਡਰ ਹੋ ਕੇ ਜਵਾਬ ਭੇਜਿਆ, ਇਹ ਪਹਾੜੀ ਰਾਜਿਓ ਜੇ ਤੁਸੀਂ ਉਧਰੋਂ ਚੜ ਕੇ ਆਓਗੇ ਤੇ ਇਧਰੋਂ ਸਾਡੇ ਵੱਲੋਂ ਵੀ ਕੋਈ ਢਿੱਲ ਨਹੀਂ ਹੈ, ਕੋਈ ਦੇਰ ਨਹੀਂ ਹੈ।
ਖੂਪੁਨ ਕਰਕੇ ਪਤ ਭੀਰ,
ਵੇਖ ਲੋ ਜੇ ਵੇਖਣੇ ਨੇ ਦੋ ਦੋ ਹੱਥ ਕਰਕੇ ਜੰਗ ਦੇ ਮੈਦਾਨ ਚ ਤੇ ਵੇਖ ਲੈਨੇ ਆ ਫਿਰ ਜੰਗ ਦੇ ਮੈਦਾਨ ਵਿਚ ਆਹਮੋ ਸਾਹਮਣੇ ਹੋ ਕੇ
ਲਿਖਿਓ ਗੁਰੂ ਕੋ ਪਹੁੰਚੇ ਜਾਏ।
ਤਾਂ ਕਲਗੀਧਰ ਨੇ ਜਵਾਬ ਲਿਖਵਾਇਆ, ਸਾਹਿਬ ਦਾ ਲਿਖਿਆ ਹੋਇਆ ਜਵਾਬ ਇਨ੍ਹਾਂ ਪਹਾੜੀ ਰਾਜਿਆਂ ਦੇ ਕੋਲ ਪਹੁੰਚਿਆ ਹੈ।
ਪਠਵਾਇਓ ਸੁਣ ਸਭ ਗਿਰ ਰਾਏ,
ਪਹਾੜੀ ਰਾਜਿਆਂ ਨੇ ਇਹ ਜਵਾਬ ਪੜਿਆ, ਸੁਣਿਆ ਸਾਰੇ ਰਾਜਿਆਂ ਨੇ ਕੀ ਜਵਾਬ ਲਿਖਿਆ ਕਲਗੀਧਰ ਨੇ।
ਸੈਨ ਸਕੇਲਨ ਕੀਨ ਸਿਤਿਆਰੇ,
ਉਸੇ ਵਕਤ ਰਾਜਿਆਂ ਨੇ ਆਖਿਆ ਵੀ ਏਦਾਂ ਗੱਲ ਨਹੀਂ ਬਣਨੀ, ਹੁਣ ਤਾਂ ਲੜਨਾ ਹੀ ਪੈਣਾ। ਇਨ੍ਹਾਂ ਸੈਨਾ ਇਕੱਠੀ ਕੀਤੀ, ਆਪਣੀ ਫੌਜ ਇਕੱਠੀ ਕੀਤੀ ਹੈ।
ਅਬ ਠਾਠ ਤਰੇ ਨੈ ਟਾਰੇ,
ਕਹਿੰਦੇ ਹੁਣ ਤਾਂ ਲੜਾਈ ਦਾ ਹੀ ਠਾਠ ਹੋਵੇਗਾ, ਹੁਣ ਨੀ ਟਾਲਿਆ ਟਲਿਆ ਜਾਣਾ।
ਸਭ ਰਾਜਨ ਕੇ ਬਜੇ ਨਗਾਰੇ, ਜੀਨ ਤੁਰੰਗਨ ਤਾਥਿਨ ਡਾਰੇ,
ਸਾਰੇ ਰਾਜਿਆਂ ਦੇ ਨਗਾਰੇ ਵੱਜ ਪਏ, ਘੋੜਿਆਂ ਤੇ ਕਾਠੀਆਂ ਪਾ ਕੇ ਸਭ ਨੇ ਘੋੜੇ ਤਿਆਰ ਕਰ ਲਏ।
ਮੁਜਰਾ ਸਭ ਸੁਪਟਨ ਕੋ ਲਿਓ,
ਗੁਜ਼ਰਾ ਕਹਿੰਦੇ ਨੇ ਸਾਰਿਆਂ ਨੂੰ ਰੁਪਈਏ ਵੰਡ ਦਿੱਤੇ, ਜਿੰਨੇ ਸੁਪਟ ਸੂਰਮੇ ਸੀ ਉਹਨਾਂ ਨੂੰ ਪਹਿਲਾਂ ਪੈਸੇ ਦੇ ਦਿੱਤੇ, ਆਖਿਆ ਤੁਸੀਂ ਦਿਲ ਖੋਲ ਕੇ ਲੜੋ, ਜਦੋਂ ਜਿੱਤ ਕੇ ਆਓਗੇ ਮੂੰਹ ਮੰਗੇ ਪੈਸੇ ਇਨਾਮ ਵਜੋਂ ਤੁਹਾਨੂੰ ਦਿੱਤੇ ਜਾਣਗੇ।
ਸੈਨ ਸਕੇਲਨ ਕੀਨ ਸਿਤਿਆਰੀ, ਸਭ ਰਾਜਨ ਕੇ ਬਜੇ ਨਗਾਰੇ, ਜੀਨ ਤੁਰੰਗਨ ਤਾਥਿਨ ਡਾਰੇ, ਮੁਜਰਾ ਸਭ ਸੁਪਟਨ ਕੋ ਲਿਓ, ਦਸ ਹਜ਼ਾਰ ਗਿਣਤੀ ਮੈਂ ਭਇਓ।
ਔਰ ਸਾਰੀ ਫੌਜ ਦੀ ਗਿਣਤੀ ਕੀਤੀ ਤੇ ਕਹਿੰਦੇ ਦਸ ਹਜ਼ਾਰ ਫੌਜ ਇਨ੍ਹਾਂ ਨੇ ਇਕੱਠੀ ਕੀਤੀ, ਦਸ ਹਜ਼ਾਰ ਸਿਪਾਹੀ ਇਨ੍ਹਾਂ ਦੀ ਫੌਜ ਦੇ ਇਕੱਠੇ ਕੀਤੇ ਗਏ।
ਜਦ ਅਨੰਦਪੁਰ ਕੀ ਦਿਸ਼ੇ ਆਏ,
ਦਸ ਹਜ਼ਾਰ ਫੌਜ ਲੈ ਕੇ ਪਹਾੜੀ ਰਾਜੇ ਸ੍ਰੀ ਅਨੰਦਪੁਰ ਸਾਹਿਬ ਵੱਲ ਚੜ ਕੇ ਆਏ ਹਨ।
ਆਯੁਧ ਗਹੇ ਪਤਨ ਸਮਦਾਏ,
ਸ਼ਸਤਰ ਇਨ੍ਹਾਂ ਨੇ ਧਾਰਨ ਕੀਤੇ ਹੋਏ ਨੇ, ਇਨ੍ਹਾਂ ਦੇ ਸੂਰਮੇ ਬਹਾਦਰ ਯੋਧਿਆਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਤੋਮਰ ਤੀਰ ਤੁਪ ਕਤਰਵਾਰ, ਸਿਪਰ ਕਮਾਨ ਜਮ ਧਰਾ ਧਾਰ,
ਤੋਮਰ ਬਰਛੀਆਂ ਤੀਰ ਬੰਦੂਕਾਂ ਤਲਵਾਰਾਂ, ਇਹ ਜਿੰਨੇ ਜੰਗੀ ਹਥਿਆਰ ਨੇ, ਜਿੰਨੇ ਜੰਗੀ ਸ਼ਸਤਰ ਨੇ, ਇਹ ਸਾਰੇ ਜੰਗੀ ਸ਼ਸਤਰ ਲੈ ਕੇ ਸਾਜ ਲੈ ਕੇ ਜੰਗੀ ਆਏ ਹਨ।
ਚੱਲ ਥੋੜੇ ਹੀ ਕੀਨਸ ਡੇਰੇ,
ਔਰ ਚੱਲ ਕੇ ਥੋੜਾ ਜਿਹਾ ਹੀ ਪੈਂਡਾ ਤੈਅ ਕੀਤਾ ਇਨ੍ਹਾਂ ਨੇ, ਪਹਿਲੇ ਦਿਨ ਕੋਈ ਲੰਮਾ ਪੈਂਡਾ ਨਹੀਂ ਤੈਅ ਕੀਤਾ, ਥੋੜਾ ਪੈਂਡਾ ਤੈਅ ਕਰਕੇ ਹੀ ਡੇਰਾ ਕੀਤਾ।
ਸਕਲ ਸੰਭਾਰੇ ਜਿਸ ਜਿਸ ਕੇੜੇ,
ਔਰ ਸਾਰੀਆਂ ਫੌਜਾਂ ਨੂੰ ਹਰ ਇੱਕ ਰਾਜ ਜਿਹਦੀ ਜਿਹਦੀ ਜਿਹੜੀ ਫੌਜ ਸੀ ਉਹਨਾਂ ਸਾਰਿਆਂ ਨੇ ਆਪੋ ਆਪਣੀਆਂ ਫੌਜਾਂ ਦੀ ਸੰਭਾਲ ਕੀਤੀ ਹੈ।
ਸੁਧ ਸਤ ਗੁਰ ਪੈ ਤਦ ਜਿਨੇ ਆਏ, ਗਿਰਪਤੀ ਚੜ ਆਏ ਸਮਦਾਏ,
ਪਿੱਛੇ ਨੇਦਰ ਹਲਕਾਰਿਆਂ ਨੇ ਗੁਰੂ ਸਾਹਿਬ ਦੇ ਜਿਹੜੇ ਜਸੂਸ ਸਨ ਉਹਨਾਂ ਨੇ ਮਹਾਰਾਜ ਜੀ ਤੱਕ ਖਬਰ ਭੇਜ ਦਿੱਤੀ। ਆ ਗਏ ਸੇਵਕ ਮਹਾਰਾਜ ਜੀ ਕੋਲ ਆ ਕੇ ਦੱਸਿਆ, ਕਲਗੀਧਰ ਜੀ ਪਹਾੜੀ ਰਾਜੇ ਫੌਜਾਂ ਲੈ ਕੇ ਚੜ ਕੇ ਆ ਗਏ ਹਨ।
ਲਖੋ ਆਪਣੇ ਤੀਰ,
ਮਹਾਰਾਜ ਜੀ ਸਮਝ ਲੋ ਵੀ ਉਹ ਆਏ ਗਏ, ਆਏ ਪਹੁੰਚੇ, ਜਿਵੇਂ ਅਸੀਂ ਆਏ ਹਾਂ ਸਮਝ ਲੋ ਸਾਡੇ ਪਿੱਛੇ ਉਹ ਵੀ ਆ ਪਹੁੰਚੇ ਹਨ।
ਤੋਮਰ ਧਨ ਤੀਰ,
ਉਹਨਾਂ ਬੰਦੂਕਾਂ ਫੜੀਆਂ ਹੋਈਆਂ, ਹਥਿਆਰ ਫੜੇ ਹੋਏ ਨੇ, ਸ਼ਸਤਰ ਪਕੜੇ ਹੋਏ ਨੇ।
ਸੁਣ ਸਤ ਗੁਰ ਤਿਆਰੀ ਕਰਵਾਏ, ਗੁਲਕਾ ਤੁਪਕ ਤੋਮਰ ਧਨ ਤੀਰ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੀ ਤਿਆਰੀ ਕਰਵਾਈ, ਗੋਲੀਆਂ ਬਾਰੂਦ ਸਿੱਕਾ ਸ਼ਸਤਰ ਅਸਤਰ ਸਾਰੇ ਸਿੰਘਾਂ ਵਿਚ ਮਹਾਰਾਜ ਜੀ ਨੇ ਵਰਤਾ ਦਿੱਤੇ, ਵੰਡ ਦਿੱਤੇ।
ਲੀ ਸਿੰਘ ਤਰੇ ਉਤਸ਼ਾਓ,
ਸ਼ਸਤਰ ਲੈ ਕੇ ਬਾਰੂਦ ਦੇ ਕੁੱਪੇ ਭਰ ਭਰ ਕੇ ਸਿੰਘਾਂ ਨੇ ਕਮਰ ਕੱਸਿਆਂ ਨਾਲ ਬੰਨ ਲਏ, ਬੰਦੂਕਾਂ ਵਿਚ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕਰ ਲਈਆਂ।
ਪ੍ਰਹਾਰੋ ਰੇ ਪ੍ਰਾਣ ਮਾਓ,
ਸਿੰਘਾਂ ਨੂੰ ਬੜਾ ਚਾਓ ਹੈ ਲੜਨ ਵਾਸਤੇ, ਕਹਿੰਦੇ ਆਉਣ ਦਿਓ ਦੁਸ਼ਮਣਾਂ ਨੂੰ, ਜੰਗ ਦੇ ਮੈਦਾਨ ਵਿਚ ਆਉਂਦਿਆਂ ਨੂੰ ਹੀ ਮਾਰ ਮੁਕਾਵਾਂਗੇ।
ਹੁਕਮ ਦੀਨ ਰਣਜੀਤ ਨਗਾਰਾ,
ਹੁਕਮ ਕੀਤਾ ਕਲਗੀਧਰ ਨੇ ਲੱਖੇ ਨਗਾਰਚੀ ਨੂੰ ਨਗਾਰਾ ਵਜਾਓ। ਰਣਜੀਤ ਨਗਾਰੇ ਦੇ ਉੱਤੇ ਨਗਾਰਚੀ ਨੇ ਚੋਭਾਂ ਲਾਈਆਂ, ਸਾਰੇ ਖਾਲਸੇ ਨੂੰ ਚੋਭਾਂ ਲਾ ਕੇ ਨਗਾਰੇ ਦੀਆਂ ਆਵਾਜ਼ਾਂ ਸੁਣਾ ਕੇ ਤਿਆਰ ਬਰ ਤਿਆਰ ਕੀਤਾ ਹੈ।
ਦਲ ਸਭ ਤਿਆਰਾ,
ਜਦੋਂ ਨਗਾਰਾ ਵੱਜਿਆ ਦਲ ਸਾਰਾ ਤਿਆਰ ਹੋ ਗਿਆ, ਸਿੰਘ ਸਾਰੇ ਤਿਆਰ ਬਰ ਤਿਆਰ ਹੋ ਗਏ ਕਮਰ ਕੱਸੇ ਕਰਕੇ।
ਖਾਲਸੇ ਗੜ ਸਰ ਅਸੀਂ,
ਸਾਰੇ ਖਾਲਸੇ ਦੇ ਸਿੰਘਾਂ ਨੇ ਗਾਤਰੇ ਤੇਗਾਂ ਧਾਰਨ ਕਰ ਲਈਆਂ, ਕਿਰਪਾਨਾਂ ਧਾਰਨ ਕਰ ਲਈਆਂ, ਸ਼ਸਤਰ ਧਾਰਨ ਕਰ ਲਏ,
ਸਮੇਤ ਤੁਰਤ ਕੱਟ ਕਸੀ
ਔਰ ਢਾਲਾਂ ਰੱਖ ਲਈਆਂ ਮੋਢਿਆਂ ਤੇ, ਕਮਰ ਕੱਸੇ ਕਰ ਲਾ ਕੇ ਕਮਰ ਕੱਸੇ ਕਰ ਲਏ ਹਨ।
ਜਿਨ੍ਹਾਂ ਕੇ ਨਿਤ ਵਿਵਹਾਰੇ,
ਇਹੋ ਜਿਹੇ ਸਿੰਘ ਜਿਨ੍ਹਾਂ ਦਾ ਲੜਨ ਦਾ ਨਿਤ ਦਾ ਵਿਵਹਾਰ ਹੈ, ਜਿਹੜੇ ਨਿਤ ਲੜਨਾ ਜਾਣਦੇ ਨੇ, ਜੰਗ ਦੇ ਮੈਦਾਨ ਵਿਚ ਜੂਝਣਾ ਜਾਣਦੇ ਨੇ,
ਸਨਦ ਬੱਧ ਸਭ ਸਾਰੇ,
ਸਾਰੇ ਸਿੰਘ ਸਨਦ ਬੱਧ ਹੋ ਗਏ ਨੇ, ਸਨਦ ਬੱਧ ਹੋ ਗਏ, ਸ਼ਸਤਰ ਧਾਰੀ ਹੋ ਗਏ ਨੇ।
ਆਪ ਚੜੇ ਸਭ ਗੋਬਿੰਦ ਸਿੰਘ,
ਆਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਚੜੇ ਨੇ ਖਾਲਸੇ ਨੂੰ ਹੌਸਲਾ ਦੇਣ ਲਈ, ਖਾਲਸੇ ਵਿਚ ਵੀਰ ਰਸ ਭਰਨ ਲਈ। ਆਪ ਬਾਜਾਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਨਾਲ ਚੜਾਈ ਕੀਤੀ ਹੈ।
ਮਤ ਗਜਨ ਪਰ ਜਿਮ ਕੁਬ ਸਿੰਘ,
ਕਹਿੰਦੇ ਜਿਵੇਂ ਮਸਤੇ ਹੋਏ ਹਾਥੀਆਂ ਤੇ ਬੱਬਰ ਸ਼ੇਰ ਰੋਹ ਵਿਚ ਆ ਕੇ ਹਮਲਾ ਕਰਦਾ ਹੈ।
ਜਰਾ ਸੰਧ ਪਰ ਗੋਬਿੰਦ ਜੈਸੇ,
ਕਹਿੰਦੇ ਜਿਵੇਂ ਰਾਜੇ ਜਰਾ ਸਿੰਧ ਤੇ ਭਗਵਾਨ ਕ੍ਰਿਸ਼ਨ ਜੀ ਰੋਸ ਵਿਚ ਆ ਕੇ ਹਮਲਾ ਕੀਤਾ ਸੀ।
ਯਾਦਵ ਸੰਘ ਖਾਲਸਾ ਤੈਸੇ,
ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਸਾਰੇ ਸਿੰਘਾਂ ਸਮੇਤ ਦੁਸ਼ਮਣ ਤੇ ਹਮਲਾ ਕਰਨ ਲਈ, ਉਨ੍ਹਾਂ ਦੇ ਹਮਲੇ ਨੂੰ ਰੋਕਣ ਲਈ ਆ ਚੜੇ ਹਨ।
ਸਿੰਘਨ ਭਨਿਓ ਪ੍ਰਭੂ ਸੁਣ ਲੀਜੈ, ਚੱਲ ਅਗਰ ਹੀ ਰਣ ਕੋ ਕੀਜੈ।
ਨੇ ਬੇਨਤੀ ਕੀਤੀ ਕਲਗੀਧਰ ਜੀ, ਇੱਥੇ ਬੈਠਿਆਂ ਕਿਉਂ ਉਡੀਕਣਾ ਦੁਸ਼ਮਣ ਨੂੰ, ਆਪਾਂ ਆਨੰਦਪੁਰ ਸਾਹਿਬ ਤੋਂ ਅੱਗੇ ਬਾਹਰ ਜਾ ਕੇ ਦੁਸ਼ਮਣ ਦੇ ਨਾਲ ਲੜੀਏ, ਅੱਗੇ ਜਾ ਕੇ ਦੁਸ਼ਮਣ ਨੂੰ ਰੋਕ ਕੇ ਉਨ੍ਹਾਂ ਦਾ ਹਮਲਾ ਰੋਕੀਏ ਤੇ ਲੜੀਏ।
ਨਾ ਪਹੁੰਚੇ ਰਿਪ ਸਮਦਾਏ, ਵੱਧ ਅੱਗੇ ਹੀ ਕਰੇ ਲੜਾਈ।
ਮਹਾਰਾਜ ਜੀ ਇੱਥੇ ਤੱਕ ਦੁਸ਼ਮਣ ਨੂੰ ਆਉਣ ਹੀ ਨਾ ਦਈਏ ਨਗਰ ਤੱਕ, ਅੱਗੇ ਵੱਧ ਕੇ ਹੀ ਚੱਲ ਕੇ ਜਾ ਕੇ ਲੜਾਈ ਕਰਕੇ ਦੁਸ਼ਮਣ ਨੂੰ ਮੋੜ ਦਈਏ ਜਿੱਧਰੋਂ ਆਇਆ ਹੈ।
ਦੂਰ ਆਨੰਦਪੁਰ ਤੋਂ ਚੱਜ ਗਏ,
ਇਸ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਅੱਗੇ ਆ ਗਏ ਸਿੰਘ, ਬਾਹਰ ਆ ਗਏ ਜਿੱਧਰੋਂ ਤੁਰਕ ਪਹਾੜੀਆਂ ਦੀ ਫੌਜ ਆਉਂਦੀ ਸੀ।
ਰਾਜਨ ਕੇ ਮੁਕਾਬਲੇ ਪਏ,
ਔਰ ਜਿੱਧਰੋਂ ਰਾਜਿਆਂ ਦੇ ਨਾਲ ਮੁਕਾਬਲਾ ਹੋਣਾ, ਯੁੱਧ ਹੋਣਾ,
ਇਸ ਸੰਗਰਾਮ ਹੋਏ ਕਰ ਤਿਆਰੇ,
ਸੰਗਰਾਮ ਕਰਨ ਵਾਸਤੇ ਸਿੰਘ ਤਿਆਰ ਬਰ ਤਿਆਰ ਖਲੋਤੇ ਨੇ, ਉਧਰੋਂ ਰਾਜੇ ਵੀ ਤਿਆਰੀ ਕਰਕੇ ਆਉਣ ਲੱਗੇ ਨੇ।
ਹਰ ਸਮੇਤ ਸੁਚੇਤ ਉਦਾਰੇ,
ਹਰ ਹਰ ਸਮੇਤ ਸੁਚੇਤ ਹੋ ਕੇ ਆ ਰਹੇ ਨੇ, ਪਰ ਇਧਰੋਂ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਵੀ ਤਿਆਰੀ ਕੱਸੀ ਬੈਠੇ ਨੇ। ਇਨ੍ਹਾਂ ਰਾਜਿਆਂ ਨਾਲ ਜਿਵੇਂ ਗੁਰੂ ਖਾਲਸੇ ਦਾ ਭੇੜ ਹੋ ਰਿਹਾ, ਜੰਗ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।